ਨਹੀਂ ਅੱਜ ਕੋਈ ਆਇਆ ਸਾਡੇ ਵਿਹੜੇ ਸਟੂਡੀਓ 'ਚ ਦੋ ਮੌਜੂਦ ਮਹਿਮਾਨ ਸਾਡੇ ਕੋਲ ਪਹੁੰਚ ਚੁੱਕੇ ਆ ਜੀ ਆਪਣੇ ਆਸਟ੍ਰੇਲੀਆ ਦੌਰੇ ਦੇ ਗੁਰਪ੍ਰੀਤ ਘੁੱਗੀ ਅਤੇ ਗਿੱਪੀ ਗਰੇਵਾਲ ਸਾਡੇ ਵੱਲੋਂ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ
ਬਹੁਤ ਮਿਹਰਬਾਨੀ ਜੀ ਕਹਿੰਦੇ ਅੱਜ ਕੋਈ ਆਇਆ ਸਾਡੇ ਵਿਹੜੇ ਗਿੱਪੀ ਜੀ ਵਿਹੜਾ ਇਹਨਾਂ ਨੇ ਸੈਕਿੰਡ ਫਲੋਰ ਤੇ ਬਣਾਇਆ ਸੀ ਫਿਰ ਵੀ ਆ ਹੀ ਗਏ
ਤੁਹਾਡੀਆਂ
ਆਹੀ ਗੱਲਾਂ ਬਸ ਆਹੀ ਗੱਲਾਂ
ਮਿਹਰਬਾਨੀ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਜੀ ਦੱਸੋ ਫਿਰ ਕਿਵੇਂ ਸਬੱਬ ਬਣਿਆ ਵੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਹੋ ਆਸਟ੍ਰੇਲੀਆ
ਆਸਟ੍ਰੇਲੀਆ ਜੀ ਬੜੀ ਟਾਈਮ ਬਾਅਦ ਮੈਂ ਤਾਂ ਆਇਆ ਜੀ ਸਾਡੇ ਸ਼ੋਅ ਨੇ ਦੇਸੀ ਰੌਕ ਸਟਾਰ ਟੂਰ ਹੈ ਜੀ ਪੂਰਾ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ 7 ਤਰੀਕ ਨੂੰ ਮੈਲਬਰਨ ਸ਼ੋਅ ਹੈ ਜੀ ਸਾਡਾ ਅਤੇ ਉਹਦੇ ਸਿਲਸਿਲੇ 'ਚ ਪੂਰਾ ਟੂਰ ਲੈ ਕੇ ਆਏ ਹਾਂ ਜੀ ਕੱਲ੍ਹ ਨੂੰ ਬ੍ਰਿਸਬੇਨ ਸਿਡਨੀ ਸਾਰੀ ਜਗ੍ਹਾ
ਜੀ ਅਤੇ ਗਿੱਪੀ ਹੋਣੀ ਜਿੱਥੇ ਗਾਇਕੀ 'ਚ ਇਹਨਾਂ ਨੇ ਇੱਕ ਵੱਖਰਾ ਮੁਕਾਮ ਬਣਾਇਆ ਉੱਥੇ ਅਦਾਕਾਰੀ ਦੇ ਖੇਤਰ 'ਚ ਵੀ ਤੁਹਾਡੀ ਹੁਣ ਇੱਕ ਬੜੀ ਵੱਖਰੀ ਪਛਾਣ ਆ ਅਤੇ ਨਾਲ ਨਾਲ ਹੁਣ ਤੁਹਾਨੂੰ ਡਾਇਰੈਕਟਰ ਸਾਹਿਬ ਵੀ ਕਹਿਣ ਲੱਗ ਗਏ ਤੁਹਾਨੂੰ ਘੁੱਗੀ ਭਾਅ ਜੀ
ਜੀ ਜੀ ਅੱਜ ਮੈਂ ਕਹਿ ਸਕਦਾ ਕਿ ਆਈ ਲਾਈਕ ਹਿਮ ਐਜ਼ ਅ ਸਿੰਗਰ ਆਈ ਲਵ ਹਿਮ ਐਜ਼ ਅ ਪਰਸਨ ਐਂਡ ਆਈ ਰਿਸਪੈਕਟ ਹਿਮ ਐਜ਼ ਅ ਡਾਇਰੈਕਟਰ
ਜੀ ਅਰਦਾਸ ਫਿਲਮ ਆਪਣੇ ਆਪ 'ਚ ਇੱਕ ਬੜੀ ਵਧੀਆ ਫਿਲਮ ਸੀ ਜੀ ਕਾਫੀ ਸਿਫਤਾਂ ਹੋਈਆਂ
ਵਾਹ ਜੀ ਬਹੁਤ ਕਦੇ ਸੋਚਿਆ ਨਹੀਂ ਸੀ ਮੈਂ ਤਾਂ ਮੈਨੂੰ ਯਾਦ ਘੁੱਗੀ ਭਾਈ ਦੀਆਂ 3 ਫਿਲਮਾਂ ਵੀ ਛਡਵਾਈਆਂ ਸੀ ਅਤੇ ਬਹੁਤ ਉਹਨਾਂ ਡੇਟਾਂ 'ਚ ਗਾਹ ਪਿਆ ਕਿਉਂਕਿ ਪਤਾ ਨਹੀਂ ਹੁੰਦਾ ਵੈਸੇ ਤਾਂ ਕੋਈ ਵੀ ਐਕਟਰ ਡਾਇਰੈਕਟਰ ਜਾਂ ਕੋਈ ਵੀ ਸਿੰਗਰ ਕੋਈ ਵੀ ਚੀਜ਼ ਆਪਾਂ ਕਰਦੇ ਹਾਂ ਆਪਾਂ ਇਹ ਸੋਚ ਕੇ ਬਣਾਉਂਦੇ ਹਾਂ ਕਿ ਯਾਰ ਇਹ ਵਧੀਆ ਬਣੇ ਇਹ ਹਿੱਟ ਹੋਵੇ ਹਿੱਟ ਸਾਡੀਆਂ ਫਿਲਮਾਂ ਬਹੁਤ ਹੋਈਆਂ ਅਤੇ ਪਰ ਜਿੰਨੀ ਰਿਸਪੈਕਟ ਜਿੰਨੀ ਇੱਜ਼ਤ ਇਸ ਫਿਲਮ ਨੇ ਸਾਨੂੰ ਦਵਾਈ ਹੈ ਨਾ ਕਦੇ ਸੋਚਿਆ ਨਹੀਂ ਸੀ ਮਤਲਬ ਪ੍ਰੈਕਟੀਕਲੀ ਮੈਂ ਇੰਨਾ ਨਹੀਂ ਸੀ ਸੋਚਿਆ ਵੀ ਕੀ ਚੀਜ਼ ਬਣੂਗੀ ਅਤੇ ਇੱਕ ਡਰ ਜ਼ਰੂਰ ਲੱਗਦਾ ਸੀ ਕਿਉਂਕਿ ਮੈਂ ਸਾਰੇ ਹੀ ਆਰਟਿਸਟ ਜਿਵੇਂ ਘੁੱਗੀ ਭਾਅ ਜੀ ਵੀ ਬਿਲਕੁਲ ਹੀ ਡਿਫਰੈਂਟ ਰੋਲ ਸੀ ਕਿੰਨੇ ਸਾਲ ਪਹਿਲਾਂ ਭਾਅ ਜੀ ਹੋਰਾਂ ਨੇ ਇਹ ਰੋਲ ਕੀਤੇ ਹੋਏ ਸੀਗੇ ਸੋ ਹੁਣ ਤਾਂ ਲੋਕ ਇਹੀ ਸੋਚਦੇ ਸੀਗੇ ਕਿ ਗੁਰਪ੍ਰੀਤ ਘੁੱਗੀ ਇੱਕ ਐਜ਼ ਏ ਐਕਟਰ ਜਾਂ ਐਜ਼ ਏ ਪਰਸਨ ਜਾਂ ਐਜ਼ ਏ ਇਹਨਾਂ ਦਾ ਦੋਸਤ ਮੈਨੂੰ ਇਹ ਸੁਣ ਕੇ ਅਜੀਬ ਵੀ ਲੱਗਦਾ ਸੀ ਮੈਂ ਕਿਹਾ ਯਾਰ ਭਾਅ ਜੀ ਤੁਸੀਂ ਜਿਹੜੀ ਵੀ ਚੀਜ਼ ਕਰਦੇ ਹੋ ਸਟਰੋਂਗ ਕਰਦੇ ਹੋ ਪਰ ਲੋਕ ਕਮੇਡੀਅਨ ਕਿਉਂ ਕਹਿੰਦੇ ਹਨਾ ਸੋ ਜਿਵੇਂ ਹੁਣ ਆਪਣੇ ਦੂਸਰੇ ਫੀਲਡ 'ਚ ਵੀ ਆਏ ਨੇ ਪੋਲੀਟਿਕਸ ਲੋਕ ਕਹਿੰਦੇ ਆ ਇਹ ਹੁੰਦਾ ਕਿ ਬੰਦਾ ਕੀ ਹੈ ਉਹ ਕੀ ਕਰ ਸਕਦਾ ਕਿਸ ਚੀਜ਼ ਦੀ ਉਹਦੇ 'ਚ ਕੈਪੇਬਿਲਿਟੀ ਹੈ ਮੈਨੂੰ ਲੋਕ ਕਹਿੰਦੇ ਸੀਗੇ ਕਿ ਤੂੰ ਫਿਲਮ ਕਿੱਦਾਂ ਡਾਇਰੈਕਟ ਕਰੇਗਾ ਸੋ ਉਹ ਚੀਜ਼ਾਂ ਜਦੋਂ
ਲੋਕਾਂ 'ਚ ਮੈਂ ਹੀ ਸੀ
ਉਹ ਅਦਾਕਾਰ 'ਚੋਂ ਕਿਰਦਾਰ ਕੱਢਣਾ ਉਹ ਆਪਣੇ ਆਪ 'ਚ ਇੱਕ ਵੱਡੀ ਗੱਲ ਆ ਵੈਸੇ ਵੀ ਘੁੱਗੀ ਭਾਅ ਨੂੰ ਤਾਂ ਇੱਕ ਕਮੇਡੀਅਨ ਵਜੋਂ ਤਾਂ ਸਾਰੀ ਦੁਨੀਆ ਜਾਣਦੀ ਹੋਈ ਆ ਇੱਕ ਸੀਰੀਅਸ ਰੋਲ ਕਰਾਉਣਾ ਅਤੇ ਵੱਡੀ ਗੱਲ ਡਾਇਰੈਕਟਰ ਸਾਹਿਬ ਦਾ ਇਹਨਾਂ ਨੂੰ ਸਿਖਾਉਣਾ ਇਹਨਾਂ ਨੂੰ ਕਹਿਣਾ ਭਾਅ ਜੀ ਐਂ ਨਹੀਂ ਐਂ ਕਰ ਲਈਏ ਉਹ ਵੀ ਆਪਣੇ ਆਪ 'ਚ ਇੱਕ ਚੈਲੰਜ ਵਾਲੀ ਗੱਲ ਹੋਣੀ ਆ ਕਿਉਂਕਿ ਕੋਈ ਬੰਦਾ ਇਹ ਦੱਸੇ ਵੀ ਜੁੱਤੀਆਂ ਕਿਵੇਂ ਗੰਢਣੀਆਂ
ਨਹੀਂ ਨਹੀਂ ਮੈਂ ਨਾ ਇਸ ਗੱਲੋਂ ਬਹੁਤ ਸਿਆਣਾ ਸੀਗਾ ਤੁਸੀਂ ਜੇ ਨੋਟ ਕੀਤਾ ਹੋਵੇ ਮੈਂ ਆਪਣੀ ਫਿਲਮ ਦੇ ਵਿੱਚ ਸਾਰੇ ਐਕਟਰ ਉਹ ਲਏ ਵੀ ਮੈਨੂੰ ਪਤਾ ਹੁੰਦਾ ਸੀ ਕਿ ਇਹਨਾਂ ਨੂੰ ਸੀਨ ਦੇ ਦਿਓ ਇਹਨਾਂ ਨੇ ਆਪ ਹੀ ਕਰ ਦੇਣਾ ਵਾ ਇਹ ਕੋਈ ਚੀਜ਼ ਦੀ ਵਾਲੀ ਲੋੜ ਨਹੀਂ ਪੈਣੀ ਮੈਨੂੰ ਸੋ ਉਸ ਕਰਕੇ
ਨਹੀਂ ਉਹਦੇ ਨਾਲ ਜ਼ਿਆਦਾ ਸਿਆਣੇ ਗਿੱਪੀ ਹੋਣੀ ਇਸ ਕਰਕੇ ਸੀ ਇਹਨਾਂ ਨੇ ਫਿਲਮ ਬਣਾਈ ਡਿਜ਼ਾਇਨ ਉਸ ਤਰ੍ਹਾਂ ਕੀਤੀ ਇਹਨਾਂ ਨੇ ਲਿਖੀ ਉਸ ਤਰ੍ਹਾਂ ਫਿਲਮ ਨਾਲ ਬਹਿ ਕੇ ਕਰੈਕਟਰ ਉਸ ਤਰ੍ਹਾਂ ਦੇ ਡਿਜ਼ਾਇਨ ਕੀਤੇ ਕਿ ਐਕਟਰਸ ਨੂੰ ਜ਼ਿਆਦਾ ਗੱਲ ਸਮਝਣ 'ਚ ਦਿੱਕਤ ਨਾ ਆਵੇ ਵੀ ਡਾਇਰੈਕਟਰ ਚਾਹੁੰਦਾ ਕੀ ਹੈ ਬਟ ਮੈਂ ਬੜੇ ਡਾਇਰੈਕਟਰਸ ਨਾਲ ਕੰਮ ਕੀਤਾ ਮੈਂ ਬਹੁਤ ਘੱਟ ਡਾਇਰੈਕਟਰਸ ਦੇਖੇ ਨੇ ਜਿਹੜੇ ਆਪਣੀ ਗੱਲ ਤੇ ਫਰਮ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਮੈਨੂੰ ਆਹ ਚਾਹੀਦਾ ਔਰ ਉਹ ਇੱਕ ਲਾਈਨ 'ਚ ਇੱਕ ਗੱਲ 'ਚ ਸਮਝਾ ਦਿੰਦੇ ਆ ਕਈ ਫਿਰ ਪੂਰੀ ਕਹਾਣੀ ਸੁਣਾਉਂਦੇ ਤੁਹਾਨੂੰ ਵੀ ਮੈਂ ਕਿਉਂ ਇਹ ਸ਼ਾਰਟ ਚਾਹੁੰਦਾ ਉਹ ਸਮਝਾ ਫਿਰ ਨਹੀਂ ਪਾਉਂਦੇ ਉਹ ਆਪਣਾ ਸਮਝਾ ਕੇ ਚਲੇ ਜਾਂਦੇ ਐਕਟਰ ਆਪਣਾ ਕਰਕੇ ਚਲਾ ਜਾਂਦਾ ਬਾਅਦ 'ਚ ਮਲਗੋਬਾ ਜਿਹਾ ਬਣ ਜਾਂਦਾ ਸਮਝ ਨਹੀਂ ਆਉਂਦੀ ਵੀ ਬਣਿਆ ਹਾਂ ਡਾਇਰੈਕਟਰ ਨੂੰ ਪਤਾ ਹੋਵੇ ਕਿ ਮੈਂ ਆਹ ਇੱਕ ਚੀਜ਼ ਚਾਹੁੰਦਾ ਐਕਟਰ ਨੂੰ ਪਤਾ ਹੋਵੇ ਕਿ ਆਹ ਚੀਜ਼ ਕਰਨੀ ਹੈ ਸੋ ਉਸ ਫਿਲਮ ਦੇ ਵਿੱਚ ਮੈਂ ਵੀ ਥੋੜ੍ਹਾ ਜੇ ਡਿਟੇਲ 'ਚ ਜਾਵਾਂ ਜਦੋਂ ਅਰਦਾਸ ਫਿਲਮ ਸਾਡੀ ਡਿਸਕਸ ਹੋ ਰਹੀ ਸੀ ਇੱਕ ਤਾਂ ਉਹਨਾਂ ਦਿਨਾਂ 'ਚ ਇੱਕ ਤੁਹਾਡੇ ਕੋਲ ਹੁੰਦਾ ਨਾ ਕਿ ਡੇਟਸ ਹੁੰਦੀਆਂ ਵੀ ਆਹ ਟਾਈਮ ਵੇਕੈਂਟ ਆਪਾਂ ਇਹਦੇ 'ਚ ਕਰ ਲਾਂਗੇ ਇੱਕ ਤੁਹਾਡੇ ਸਿਰ 'ਤੇ ਅਚਾਨਕ ਕੰਮ ਆ ਪਵੇ ਗਿੱਪੀ ਕਵੇ ਅਤੇ ਉੱਤੋਂ ਤੁਹਾਡੇ ਕੋਲ ਨਾ ਕਰ ਹੋਵੇ ਵੀ ਯਾਰ ਬਾਕੀ ਸ਼ਡਿਊਲ ਸਾਰੇ ਅਪਸੈਟ ਹੋ ਜਾਣੇ ਇਹਨੇ ਤਾਂ ਕਹਿਤਾ ਪਹਿਲਾਂ ਤਾਂ ਮੈਂ ਹਾਂ ਤਾਂ ਕਰ ਦਿੱਤੀ ਮੈਨੂੰ ਪਤਾ ਸੀ ਇਹਨੇ ਕਿਹਾ ਹੀ ਹੈ ਕਿਹੜੀ ਬਣਨੀ ਹੈ ਨਾ ਕਿਉਂ ਕਰਨੀ ਹੈ ਨਾ ਮੂੰਹ ਮਿਲਾ ਜਦ ਬੰਦਾ ਰੱਖਦਾ ਹੀ ਹੈ ਨਾ ਹਾਂਜੀ ਹਾਂਜੀ ਮੈਂ ਕਰਾਂਗੇ ਕੋਈ ਗੱਲ ਕਿਹੜੀ ਗੱਲ ਹਾਂ ਕਰੋ ਕਰੋ ਤੁਸੀਂ ਮੈਂ ਕਿਹਾ ਮੈਨੂੰ ਪਤਾ ਦੋ ਕਮੀਟੀਆਂ ਪਾ ਕਹਿਣਾ ਨਹੀਂ ਗੱਲ ਬਣੀ ਨਹੀਂ ਮੈਂ ਕਿਹਾ ਮੈਂ ਆਪਣੀਆਂ ਡੇਟਾਂ ਟੁੱਟਾਂ ਦੇਤੀਆਂ ਦੂਜੀਆਂ ਫਿਲਮਾਂ ਵਾਲਿਆਂ ਨੂੰ
ਠੀਕ ਹੈ
ਇਹ ਫਿਰ ਜਦੋਂ ਕਹਿੰਦੇ ਫਿਰ ਆਪਣੀ ਤਾਂ ਠੀਕ ਹੈ ਜੀ ਲੋਕ ਹੈ ਜੀ ਹੁਣ 18 ਤੋਂ ਆਪਾਂ ਪੱਕਾ ਸੈੱਟ ਤੇ ਜਾ ਰਹੇ ਹਾਂ
ਤੁਸੀਂ ਕਿਹਾ ਵੀ ਲੈ ਕੇ ਪੈ ਗਿਆ
ਨਾ ਫਿਰ ਮੈਂ ਕਿਹਾ ਨਹੀਂ ਫਿਰ ਬਾਕੀ ਉੱਧਰ ਮੈਨੂੰ ਪੰਗਾ ਪੈ ਗਿਆ ਫਿਰ ਆਪਾਂ ਬੜੀ ਕੋਸ਼ਿਸ਼ ਕੀਤੀ ਕਿ ਡੇਟਾਂ ਅੱਗੇ ਪਿੱਛੇ ਹੁਣ ਮੈਂ ਦੂਜੀਆਂ ਫਿਲਮਾਂ ਵੀ ਅੱਗੇ ਪਿੱਛੇ ਕਰਾਈਆਂ ਇਹਨਾਂ ਦੀਆਂ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਪਿਆਰ ਨਾਲ ਰਿਸਪੈਕਟ ਨਾਲ ਇੱਕ ਹੁੰਦਾ ਨਾ ਬੰਦਾ ਬੜਾ ਸਮਾਰਟਲੀ ਮੈਸੇਜ ਵੀ ਥੋੜ੍ਹਾ ਲਾ ਠੀਕ ਹੈ ਯਾਰ ਫਿਰ ਹੈਪੀ ਜੇ ਤੁਹਾਡਾ ਕੰਮ ਕੰਮ ਹੈ ਬਾਕੀਆਂ ਦੇ ਕੰਮ ਕੰਮ ਨੇ ਫਿਰ ਤੁਹਾਡੇ ਵਾਲਾ ਹੀ ਕਰ ਲੈਂਦਾ ਜਾਂ ਫਿਰ ਬਾਕੀ ਛੱਡ ਦਿੰਦੇ ਹਾਂ ਹੋਰ ਕੀ ਹੈ ਅਗਲੇ ਕਹਿਣਗੇ ਨਹੀਂ ਨਹੀਂ ਆਪਾਂ ਐਡਜਸਟ ਕਰਦੇ ਹਾਂ ਕੋਈ ਨੀ ਫਿਰ ਉਹ ਕਹਿੰਦੇ ਹਾਂ ਭਾਜੀ ਫਿਰ ਜੇ ਛੱਡਣਾ ਪੈਂਦਾ ਛੱਡ ਲਓ ਇਹ ਕੰਮ ਬੜਾ ਜ਼ਰੂਰੀ ਹੈ ਜਦੋਂ ਇਹੋ ਜਿਹੀ ਸਿਚੁਏਸ਼ਨ ਆ ਜਾਏ ਨਾ ਫਿਰ ਬੈਸਟ ਹੁੰਦਾ ਭਾਜੀ ਜਦੋਂ ਤੁਹਾਡੇ ਹੱਥ ਵਸ ਕੁਛ ਨਹੀਂ ਤੁਹਾਡੇ ਕੀਤਿਆਂ ਵੀ ਕੁਛ ਐਡਜਸਟ ਨਹੀਂ ਹੋ ਰਿਹਾ ਨਾ ਫਿਰ ਕੁਦਰਤ ਤੇ ਛੱਡ ਦੋ, ਫਿਰ ਸੋਚੋ ਵੀ ਹੁਣ ਕੁਦਰਤ ਨੂੰ ਪਤਾ, ਹੁਣ ਜੋ ਹੋ ਰਿਹਾ ਉਹ ਬੈਸਟ ਹੋ ਰਿਹਾ, ਫਿਰ ਜੇ ਸਾਡੇ ਕੀਤਿਆਂ ਕੁਛ ਨਹੀਂ ਹੋ ਰਿਹਾ ਨਾ, ਫਿਰ ਕੁਦਰਤ ਨੂੰ ਕਰਨ ਦਿਓ। ਔਰ ਉਹੀ ਗੱਲ ਹੋਈ ਭਾਜੀ ਅਰਦਾਸ ਫਿਲਮ ਲਈ, ਵਾਕਈ ਜਿੱਦਾਂ ਗਿੱਪੀ ਹੋਣਾ ਨੇ ਕਿਹਾ ਕਿ ਇੱਕ ਦੋ ਫਿਲਮਾਂ ਦਾ ਨੁਕਸਾਨ ਵੀ ਹੋਇਆ ਜਿਹੜੀਆਂ ਮੈਂ ਨਹੀਂ ਕਰ ਸਕਿਆ, ਤੇ ਕੁਛ ਆਪਣੇ ਇੱਕ ਦੋ ਇੱਧਰ ਉੱਧਰ ਦੇ ਹੋਰ ਟੂਰ ਟਾਰ ਜਿਹਾ ਵੀ ਕੁਛ ਸੀਗਾ ਉਹ ਵੀ ਕੈਂਸਲ ਕਰਤਾ ਵੀ ਚੱਲ ਛੱਡੋ ਨਹੀਂ ਜਾ। ਪਰ ਅੱਜ ਮੈਨੂੰ ਇੰਨੀ ਖੁਸ਼ੀ ਹੈ ਕਿ ਜੇ ਮੈਂ ਜ਼ਿੰਦਗੀ ਦੇ ਵਿੱਚ ਅਰਦਾਸ ਫਿਲਮ ਨਾ ਕਰਦਾ ਜਾਂ ਗਿੱਪੀ ਹੋਣੀ ਨਾ ਬਣਾਉਂਦੇ, ਜੇ ਗਿੱਪੀ ਹੋਣੀ ਅਰਦਾਸ ਫਿਲਮ ਨਾ ਬਣਾਉਂਦੇ ਤਾਂ ਅੱਜ ਦੀ ਪੰਜਾਬੀ ਇੰਡਸਟਰੀ ਅਧੂਰੀ ਸੀ, ਪੰਜਾਬੀ ਸਿਨੇਮਾ ਅਧੂਰਾ ਸੀ ਮਤਲਬ। ਤੇ ਜੇ ਮੈਂ ਨਾ ਕਰਦਾ ਅਰਦਾਸ ਫਿਲਮ ਤੇ ਫਿਰ ਐਜ਼ ਐਨ ਐਕਟਰ ਗੁਰਪ੍ਰੀਤ ਘੁੱਗੀ ਅਧੂਰਾ ਹੀ ਰਹਿਣਾ ਸੀ।
ਨਹੀਂ ਨਹੀਂ, ਆਪਣੇ ਆਪ ਚ ਇੱਕ ਵੱਡੀ ਗੱਲ ਆ, ਕਿਉਂਕਿ ਕਈ ਫਿਲਮਾਂ ਹੁੰਦੀਆਂ ਜਿਹੜੀਆਂ ਸੰਗ ਚੋਂ ਨਹੀਂ ਉਤਰਦੀਆਂ, ਕਈ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਦਿਲੋਂ ਮਨੋਂ ਨਹੀਂ ਉਤਰਦੀਆਂ। ਸੋ ਉਸ ਕਿਸਮ ਦੀ ਫਿਲਮ ਬਣਾਉਣੀ, ਉਸ ਕਿਰਦਾਰ ਚੋਣਾ ਜਾਂ ਉਸ ਕੈਟੇਗਰੀ ਚੋਣਾ ਆਪਣੇ ਆਪ ਚ ਮੇਰੇ ਖਿਆਲ ਨਾਲ ਇੱਕ ਵੱਡੀ ਗੱਲ ਆ, ਤੇ ਪੰਜਾਬੀ ਸਿਨੇਮੇ ਨੂੰ ਇੱਕ ਵੱਡੀ ਦੇਣ ਹੀ ਕਹਿ ਸਕਦੇ ਹਾਂ ਆਪਾਂ ਅਰਦਾਸ ਨਾਂ ਦੀ ਜਿਹੜੀ ਫਿਲਮ ਸੀ। ਤੇ ਆਪਾਂ ਤੁਹਾਡੇ ਵੱਲ ਆਈਏ ਗਿੱਪੀ ਬਾਈ, ਦੇਸੀ ਰੌਕ ਸਟਾਰ ਨਵੀਂ ਸੀ ਡੀ ਹੈ ਨਾ, ਨਵੀਂ ਚ ਕੀ ਨਵਾਂ?
ਬਹੁਤ ਕੁਛ ਨਵਾਂ ਜੀ, ਦੇਸੀ ਰੌਕ ਸਟਾਰ ਐਲਬਮ ਚ ਹਲੇ ਕਈ ਗਾਣੇ ਆਉਣੇ ਨੇ, ਪਹਿਲਾਂ ਵਾਲੀ ਦੇਸੀ ਰੌਕ ਸਟਾਰ ਜਦੋਂ ਆਈ ਸੀ ਸੋ ਉਸ ਤੋਂ ਬਾਅਦ ਤਾਂ ਸਾਰਿਆਂ ਨੇ ਮੇਰੇ ਨਾਂ ਨਾਲ ਹੀ ਜੋੜਤਾ ਸੀ ਦੇਸੀ ਰੌਕ ਸਟਾਰ, ਉਦੋਂ ਤਾਂ ਕੰਟੀਨਿਊਸਲੀ ਚੱਲ ਰਿਹਾ। ਫਿਰ ਜਿੰਨੇ ਸ਼ੋਅ ਵਰਲਡਵਾਈਡ ਕੀਤੇ ਨੇ ਕੈਨੇਡਾ ਅਮੈਰੀਕਾ ਯੂਕੇ ਜਾਂ ਇੱਥੇ, ਹਰ ਵਾਰੀ ਸ਼ੋਅ ਦਾ ਨਾਂ ਦੇਸੀ ਰੌਕ ਸਟਾਰ ਹੀ ਹੋਇਆ। ਆਸਟ੍ਰੇਲੀਆ ਤੋਂ ਸ਼ੁਰੂ ਹੋਇਆ ਸੀ ਸਭ ਤੋਂ ਪਹਿਲੀ ਵਾਰੀ ਦੇਸੀ ਰੌਕ ਸਟਾਰ ਐਲਬਮ ਆਉਣ ਤੋਂ ਬਾਅਦ ਪਹਿਲਾ ਸ਼ੋਅ ਦੇਸੀ ਰੌਕ ਸਟਾਰ ਟੂਰ ਜਿਹੜਾ ਸੀ ਉਹ ਆਸਟ੍ਰੇਲੀਆ ਕੀਤਾ ਸੀ। ਸੋ ਵਰਲਡਵਾਈਡ ਬੜਾ ਸਤਿਕਾਰ ਮਿਲਿਆ ਇਸ ਨਾਂ ਨਾਲ ਹੀ, ਅਤੇ ਹੁਣ ਸ਼ੋਅ ਲੈ ਕੇ ਆਏ ਹਾਂ ਤਾਂ ਡੈਫੀਨੇਟਲੀ ਮੈਂ ਅਤੇ ਘੁੱਗੀ ਭਾਅ ਜੀ ਤਾਂ ਪਹਿਲੀ ਵਾਰੀ ਸ਼ੋਆਂ 'ਚ ਇਕੱਠੇ ਹੋਏ ਹਾਂ ਅਤੇ ਕਾਫੀ ਰੌਣਕਾਂ ਲੱਗਣਗੀਆਂ ਜੀ। ਵੈਸੇ ਹੀ ਲੋਕ ਸਾਨੂੰ ਇਹ ਗੱਲ ਕਹਿੰਦੇ ਆ ਵੀ ਜੋ ਤੁਸੀਂ ਦੋ ਜਾਣੇ ਇਕੱਠੇ ਹੋ ਕੇ ਆਉਂਦੇ ਹੋ ਤਾਂ ਵੈਸੇ ਜੀ ਲਵਾ ਦਿੰਦੇ ਹੋ, ਮੈਨੂੰ ਲੱਗਦਾ ਕਿ ਸ਼ੋਅ 'ਚ ਕਾਫੀ ਰੌਣਕਾਂ ਆਉਣਗੀਆਂ ਜੀ। ਬਾਕੀ ਕੋਸ਼ਿਸ਼ ਤਾਂ ਹਰ ਕਲਾਕਾਰ ਦੀ ਇਹ ਹੁੰਦੀ ਹੈ ਵੀ ਜਿੰਨੇ ਬੰਦੇ ਦੇਖਣ ਆਉਣ ਜਦੋਂ ਵਾਪਸ ਮੁੜਨ ਤਾਂ ਇਹੀ ਗੱਲ ਕਰਦੇ ਜਾਣ ਵੀ ਯਾਰ ਕਿਆ ਬਾਤ ਸੀ, ਹੈ ਨਾ। ਸੋ ਉਸ ਚੀਜ਼ ਦਾ ਜ਼ੋਰ ਲਾਵਾਂਗੇ ਪੂਰਾ।
ਜੀ ਤੇ ਆਪਾਂ ਘੁੱਗੀ ਭਾਅ ਜੀ ਤੁਹਾਡੇ ਵੱਲ ਆਈਏ
ਜੀ। ਸਰ
ਹਾਸਿਆਂ ਦੇ ਠਾਕਿਆਂ ਦੇ ਬਾਦਸ਼ਾਹ ਵਜੋਂ ਮੰਨਿਆ ਜਾਂਦਾ ਤੁਹਾਨੂੰ, ਫਿਰ ਉਹ ਬਾਦਸ਼ਾਹ ਨੂੰ ਐਤਕੀ ਕੀ ਵਿੱਚ ਧਰਨਾ ਆਪਾਂ ਖਾਸ, ਜਿਵੇਂ ਹੁੰਦਾ ਨਾ ਇੱਕ ਤਾਂ ਪੋਲੀਟੀਕਲ ਸਟਾਇਰ ਆ, ਇੱਕ ਹੁੰਦਾ ਘਰ ਵਾਲਾ ਘਰ ਵਾਲੀ ਕੁਛ ਇਸ ਕਿਸਮ ਦੀਆਂ ਗੱਲਾਂ, ਐਤਕੀ ਫਿਰ ਉਹ ਮਿਲਗੋਬਾ ਜਾਂ ਤੁਸੀਂ ਵੀ ਪੇਸ਼ ਕਰਨਾ ਜਾਂ ਜਿਹੜਾ ਪਹਿਲਾਂ ਹੁੰਦਾ ਉਹਦੇ ਤੇ ਫੋਕਸ?
ਦੇਖੋ ਜੀ ਬਾਦਸ਼ਾਹ ਤਾਂ ਮੌਕੇ ਤੇ ਦੱਸਦਾ ਹੁੰਦਾ, ਉਹਦੇ ਆਰਡਰ ਤਾਂ ਮੌਕੇ ਤੇ ਹੁੰਦੇ ਆ, ਬਾਦਸ਼ਾਹ ਕਦੋਂ ਦੱਸ ਕੇ ਕਰਦਾ ਮੈਂ ਕੀ ਕਰਨਾ। ਤੁਸੀਂ ਜਿਹੜਾ ਖਿਤਾਬ ਦੇ ਰਹੇ, ਚਲੋ ਇਹ ਤਾਂ ਇੱਕ ਪਿਆਰ ਦਾ ਅਲੰਕਾਰ ਆ, ਇਹਦੇ ਬਾਦਸ਼ਾਹ ਤਾਂ ਮਤਲਬ ਲੋਕਾਂ ਦੇ ਦਿੱਤੇ ਪਿਆਰ ਦੀ ਹੁੰਦੀ ਹੈ ਜੀ। ਸੋ ਬਾਕੀ ਇਹ ਹੈ ਕਿ ਇੰਨੇ ਲੰਮੇ ਸਮੇਂ ਤੋਂ ਪੰਜਾਬੀਆਂ ਲਈ ਕੰਮ ਕਰਦੇ ਆ ਰਹੇ ਹਾਂ, ਮਤਲਬ ਉਮਰਾਂ ਹੀ ਲੰਘ ਗਈਆਂ ਜੀ ਮੈਨੂੰ ਤਾਂ ਲੱਗਦਾ, ਤੇ ਉਹਦੇ 'ਚ ਕੀ ਹੋਇਆ ਕਿ ਹੁਣ ਲੋਕਾਂ ਨੇ ਇੱਕ ਪਿਆਰ ਸਤਿਕਾਰ ਦੇਣਾ ਸ਼ੁਰੂ ਜਦੋਂ ਕੀਤਾ ਤੇ ਬੰਦਾ ਜ਼ਿੰਮੇਵਾਰ ਹੋ ਜਾਂਦਾ। ਤੇ ਮੇਰੀ ਮੰਚ ਦੇ ਉੱਤੇ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਜ਼ਿੰਮੇਵਾਰੀ ਦੇ ਨਾਲ ਨਿਭਿਆ ਜਾਵੇ, ਕਾਮੇਡੀ ਵੀ ਹੋਵੇ ਪਰ ਉਹਦੇ ਵਿੱਚ ਕੋਈ ਨਾ ਕੋਈ ਮੈਸੇਜ ਵੀ ਹੋਵੇ, ਮਤਲਬ ਵੀ ਹੋਵੇ। ਔਰ ਪੋਲੀਟੀਕਲ ਸਟਾਇਰ ਤੁਸੀਂ ਕਹਿ ਰਹੇ, ਮੈਂ ਅੱਗੇ ਸਗੋਂ ਕਰ ਵੀ ਦਿੰਦਾ ਹੁੰਦਾ ਸੀ ਪਰ ਹੁਣ ਮੈਂ ਸ਼ਾਇਦ ਐਤਕੀ ਪੋਲੀਟੀਕਲ ਸਟਾਇਰ ਬਿਲਕੁਲ ਨਹੀਂ ਕਰਾਂਗਾ। ਇਹਦੇ ਵਿੱਚ ਲੋਕਾਂ ਨੂੰ ਕਿਤੇ ਇਹ ਨਾ ਲੱਗੇ ਕਿ ਸ਼ਾਇਦ ਮੈਂ ਕਿਸੇ ਇੱਕ ਪਾਰਟੀ ਲਈ ਕੰਮ ਕਰਨਾ ਆ, ਇਹ ਐਂਟਰਟੇਨਮੈਂਟ ਹੈ। ਐਂਟਰਟੇਨਮੈਂਟ ਜਿਹੜਾ ਅਲੱਗ ਤਰ੍ਹਾਂ ਹੋਣਾ ਚਾਹੀਦਾ, ਲੋਕੀ ਟਿਕਟ ਖਰਚ ਕੇ ਅਗਰ ਪੈਸੇ ਖਰਚ ਕੇ ਸ਼ੋਅ ਦੇਖਣ ਆ ਰਹੇ ਨੇ ਤੇ ਮੈਂ ਸਿਰਫ ਐਂਟਰਟੇਨਮੈਂਟ ਵਾਸਤੇ ਆਇਆ। ਔਰ ਵਾਕਈ ਮੇਰਾ ਜਿਹੜਾ ਫੈਮਿਲੀ ਮਟੀਰੀਅਲ ਹੁੰਦਾ, ਘਰੇਲੂ ਗੱਲਾਂ ਹੁੰਦੀਆਂ, ਮਾਡਰਨ ਹਿਊਮਰ ਹੁੰਦਾ, ਤੇ ਮੈਂ ਕੁਛ ਮਾਡਰਨ ਔਰ ਸਾਡੇ ਜਿਹੜੇ ਫੈਮਿਲੀ ਹਿਊਮਰ ਹੈ ਉਹਦਾ ਮਿਸ਼ਰਨ ਪੇਸ਼ ਕਰਾਂਗਾ ਜੀ।
ਤੇ ਕਿਤੇ ਐ ਨਾ ਹੋਵੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਸਪੋਰਟਰ ਆ ਜਾਂ ਸੁਣਨ ਆਏ ਕਿਤੇ ਉਹ ਨਾਰਾਜ਼ ਹੀ ਹੋ ਜਾਣ।
ਨਹੀਂ ਭਾਜੀ ਗੱਲ ਹੁੰਦੀ ਜਦੋਂ ਗੱਲ ਨੂੰ ਘਰ ਜਾ ਕੇ ਗੱਲਾਂ ਨੂੰ ਫਰੋਲ ਕੇ ਖੋਲ ਕੇ ਵੇਖਣਗੇ ਉਹਨਾਂ ਦੇ ਮਤਲਬ ਦੀਆਂ ਗੱਲਾਂ ਵੀ ਨਿਕਲ ਆਉਣੀਆਂ ਵਿੱਚ, ਜਦੋਂ ਗੋਦੜੀਆਂ ਪੋਟਲੇ ਫੋਲ ਕੇ ਦੇਖਣਗੇ ਕਿਆ ਕੀ ਸੀ ਵਿੱਚ ਕਿਸੇ ਤਹਿ ਦੇ ਵਿੱਚ, ਉਹ ਵੀ ਨਿਕਲ ਆਉਣੀਆਂ ਗੱਲਾਂ।
ਤੇ ਆਪਾਂ ਸਾਨੂੰ ਹੁਣ ਆਏ ਹੋਏ ਹਾਂ ਪੁੱਛ ਵੀ ਲਈਏ, ਫਿਰ ਇਹ ਸਿਆਸਤ ਵਾਲੇ ਪਾਸੇ ਆਉਣ ਦਾ ਦਸਤੂਰ ਕਿਵੇਂ ਬਣਿਆ?
ਅੱਜ ਦੀ ਡੇਟ 'ਚ ਮੈਨੂੰ ਲੱਗਦਾ ਹਰ ਪੰਜਾਬੀ ਸਿਆਸਤ ਵਾਲੇ ਪਾਸੇ ਆ ਗਿਆ ਹੋਇਆ ਜੀ। ਤੁਸੀਂ ਜੇ ਆਪਣੇ ਕੰਮ ਦੇ ਵਿੱਚੋਂ ਰੇਡੀਓ ਜੌਬ ਕਰਦੇ ਹੋ, ਘਰ ਜਾਂਦੇ ਜਾਂਦੇ ਵੀ ਤੁਹਾਡੇ ਕੋਲ ਅਗਰ ਅੱਧਾ ਪੌਣਾ ਘੰਟਾ ਤੁਸੀਂ ਅੱਜ ਪੰਜਾਬ ਦੀ ਸਿਆਸਤ ਨੂੰ ਦੇ ਰਹੇ ਹੋ, ਘੰਟਾ ਦੋਸਤਾਂ ਨਾਲ ਡਿਸਕਸ ਕਰਦੇ ਹੋ, ਉੱਥੇ ਕਿਸੇ ਪਾਰਟੀ ਨੂੰ ਸਪੋਰਟ ਕਰ ਰਹੇ ਹੋ, ਤੇ ਮੇਰੇ ਖਿਆਲ ਨਾਲ ਇਹ ਵੀ ਸਿਆਸਤ ਹੀ ਹੈ ਨਾ ਜੀ। ਕੋਈ ਐਕਟਿਵਲੀ ਕੰਮ ਕਰ ਰਿਹਾ, ਕੋਈ ਪਿੱਛੇ ਰਹਿ ਕੇ ਕੰਮ ਕਰ ਰਿਹਾ। ਅੱਜ ਦੀ ਡੇਟ 'ਚ ਪੰਜਾਬ ਨੂੰ ਬਚਾਉਣ ਵਾਸਤੇ ਹਰ ਪੰਜਾਬੀ ਸਿਆਸੀ ਹੋ ਗਿਆ। ਔਰ ਮੈਂ ਵੀ ਬੜੇ ਸਾਲਾਂ ਤੋਂ ਇਸ ਚੀਜ਼ ਤੋਂ ਬਚਿਆ ਹੋਇਆ ਸੀ ਪਰ ਹੁਣ ਇੱਕ ਚੰਗਾ ਮੂਵ ਬਣਿਆ, ਚਾਹੇ ਮੈਂ ਫੁੱਲ ਬੈਕ ਹੀ ਹੋਵਾਂ ਹਾਕੀ ਦੇ ਵਿੱਚ, ਪਰ ਜਦੋਂ ਹੁਣ ਅਗਲੇ ਦੇ ਡੀ ਦੇ ਵਿੱਚ ਗਈ ਹੋਈ ਹੈ ਗੇਂਦ ਜਿੱਥੇ ਜਾ ਕੇ ਗੋਲ ਕੀਤਾ ਜਾ ਸਕਦਾ, ਤੇ ਫਿਰ ਇੱਕ ਵਾਰੀ ਸਾਰੇ ਪਲੇਅਰ ਇਕੱਠੇ ਹੋ ਜਾਣ ਡੀ ਦੇ ਵਿੱਚ ਵੀ ਇੱਕ ਵਾਰੀ ਹਮਲਾ ਮਾਰ ਕੇ ਇਹ ਗੋਲ ਕਰ ਲਈਏ, ਸ਼ਾਇਦ ਪੰਜਾਬ ਜਿੱਤ ਜੇ ਸਾਡਾ।
ਸੋ ਪੰਜਾਬ ਦੇ ਮਸਲੇ ਮਸਾਇਲ ਹੱਲ ਕਰਨ ਲਈ ਜਾਂ ਕੋਸ਼ਿਸ਼ ਕਰਨ ਲਈ ਉਹਦੇ ਮੱਦੇਨਜ਼ਰ ਫਿਰ ਤੁਸੀਂ ਪਾਰਟੀ ਜੁਆਇਨ ਕੀਤੀ?
ਬਿਲਕੁਲ ਜੀ ਬਿਲਕੁਲ, ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਹੋਰ ਤਾਂ ਕੋਈ ਕਿਸੇ ਤਰ੍ਹਾਂ ਦੀ ਅੰਦਰ ਇਸ ਤਰ੍ਹਾਂ ਦੀ ਹੈ ਨੀ ਸੀ ਮਤਲਬ ਉਸ ਪਾਸੇ ਲਾਲਸਾ ਵੀ ਪੋਲੀਟਿਕਸ ਪਤਾ ਨੀ ਕੀ ਚੀਜ਼ ਹੁੰਦੀ ਇਹਦੇ ਚੋਂ ਕੀ ਕੱਢ ਲੈਣਾ ਔਰ ਮੈਂ ਰੇਡੀਓ ਤੇ ਵੀ ਕਹਿ ਰਿਹਾ ਔਰ ਵੈਸੇ ਵੀ ਕਹਿੰਦਾ ਹੁੰਦਾ ਕਿ ਇਹਦੇ ਚ ਪਰਸਨਲੀ ਤਾਂ ਮੇਰਾ ਲੋਸ ਹੀ ਹੈ ਜੀ ਕਿਉਂਕਿ ਮੈਂ ਟਾਈਮ ਨੀ ਸੀ ਹੁੰਦਾ ਜ਼ਿੰਦਗੀ ਦੇ ਵਿਚ ਹੁਣ ਮੈਂ ਆਪਣੇ ਕਈ ਪ੍ਰੋਗਰਾਮ ਕਈ ਇਵੈਂਟਸ ਛੱਡ ਕੇ ਹੁਣ ਅੱਗੋਂ ਜਿੱਦਾਂ ਮੈਂ ਸਰਗਰਮੀ ਨਾਲ ਕੰਮ ਕਰਨਾ ਤੇ ਮੈਨੂੰ ਫਿਲਮਾਂ ਵੀ ਛੱਡਣੀਆਂ ਪੈਣਗੀਆਂ
ਔਰ ਛੱਡ ਰਹੇ ਨੇ ਕਈ ਚੀਜ਼ਾਂ ਸਾਨੂੰ ਪਹਿਲਾਂ ਹੀ ਕਹਿੰਦੇ ਨੇ ਸ਼ੂਟਿੰਗਾਂ ਉਸ ਹਿਸਾਬ ਨਾਲ ਰੱਖਿਓ ਇਹਨਾਂ ਡੇਟਾਂ ਦੇ ਵਿਚ ਮੈਨੂੰ ਆਹ ਪ੍ਰੋਬਲਮ ਹੈ ਮੈਂ ਆਪਦੇ ਉੱਧਰ ਬਿਜ਼ੀ ਹੋਊਂਗਾ ਫੇਰ ਮੈਂ ਕਿਹੋ ਕਈ ਫਿਲਮਾਂ ਦੀਆਂ ਡੇਟਾਂ ਆਲਰੇਡੀ ਚੇਂਜ ਕਰਾ ਚੁੱਕੇ
ਹੁਣ ਜਿੱਦਾਂ ਜੇ ਹੁਣ ਇਹ ਅੱਗੋਂ ਫਿਲਮ ਬਣਾਉਂਦੇ ਆ ਨਵੰਬਰ ਦਸੰਬਰ ਚ ਗਿੱਪੀ ਹੋਣੀ ਇਹਨਾਂ ਮੈਨੂੰ ਲੈਣਾ ਹੀ ਨਹੀਂ ਇਹਨਾਂ ਨੂੰ ਪਤਾ ਖਰਾਬ ਕਰੇਗਾ ਬੰਦਾ ਅਸੀਂ ਸ਼ੂਟਿੰਗ ਰੱਖੀ ਹੋਣੀ ਇਹਨੇ ਰੈਲੀ ਤੇ ਦੌੜ
ਜਾਣਾ
ਮੈਂ ਆਪਣਾ ਡਰ ਦੱਸਿਆ ਵੀ ਇਹਨਾਂ ਮੈਨੂੰ ਲੈਣਾ ਨਹੀਂ ਵੀ ਖਰਾਬ ਕਰੂਗਾ ਬੰਦਾ ਭਾਵੇਂ ਮੈਂ ਨਾ ਹੀ ਕਰਨਾ ਹੋਵੇ ਮੈਂ ਤਾਂ ਇਹਨਾਂ ਦਾ ਡਰ ਦੱਸਿਆ ਤੁਹਾਨੂੰ
ਮਿੱਠਾ ਪੋਚਾ ਹੀ ਸਮਝਣਗੇ ਪਹਿਲੇ ਤਾਂ ਤੇ ਗੱਲ ਕਰੀਏ ਆਪਾਂ ਕਾਮੇਡੀ ਦੀ ਹਾਸ ਰਸ ਦੀ ਪਾਕਿਸਤਾਨ ਦੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਖੇਤੀ ਸਾਡੇ ਨਾਲੋਂ ਜ਼ਿਆਦਾ ਜ਼ਰਖੇਜ਼ ਆ ਅਕਸਰ ਤੁਸੀਂ ਸੁਣਿਆ ਹੋਣਾ ਲੋਕ ਕਹਿੰਦੇ ਹੋਣਗੇ ਜੀ ਆ ਪਾਕਿਸਤਾਨੀ ਡਰਾਮੇ ਚ ਚੱਕੀ ਹੋਈ ਗੱਲ ਆ ਜਾਂ ਇੱਦਾਂ ਕੀ ਸੋਚਦੇ ਹੋ ਵੀ ਪੰਜਾਬ ਚ ਹਾਸਰਸ ਨੂੰ ਆਪਣੇ ਚੜ੍ਹਦੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਓਨੀ ਮਕਬੂਲੀਅਤ ਨਹੀਂ ਮਿਲੀ ਜਿੰਨੀ ਪਾਕਿਸਤਾਨ ਵਾਲੇ ਪੰਜਾਬ ਵਾਲੇ ਪਾਸੇ ਆ?
ਦੇਖੋ ਜੀ ਮੈਂ ਇਸ ਗੱਲ ਨਾਲ ਬਹੁਤ ਜ਼ਿਆਦਾ ਮੁਤਫਿਕ ਤਾਂ ਨਹੀਂ ਹੈਗਾ ਕਿਉਂਕਿ ਸਾਡਾ ਜਿਹੜਾ ਹਿਊਮਰ ਹੈ ਹਿਊਮਰ ਸਾਡਾ ਵੀ ਬਹੁਤ ਪਾਪੂਲਰ ਆ ਔਰ ਬੜਾ ਲੋਕ ਇਹਨੂੰ ਪਿਆਰ ਕਰਦੇ ਨੇ ਪਰ ਉੱਥੋਂ ਦੇ ਕੁਝ ਗਿਣੇ ਚੁਣੇ ਕਮੇਡੀਅਨ ਨੇ ਜਿਨ੍ਹਾਂ ਚ ਸੁਹੇਲ ਅਹਿਮਦ ਸਾਹਿਬ ਮਤਲਬ ਫੈਂਟੈਸਟਿਕ ਪਰਸਨ ਅਮਾਨ ਉੱਲਾ ਸਾਹਿਬ ਆਪਣਾ ਨਸੀਮ ਵਿੱਕੀ ਬਹੁਤ ਅੱਛਾ ਹੈ ਅਮਾਨਤ ਚੰਨ ਬਹੁਤ ਅੱਛੇ ਹੈ ਇਫਤਖਾਰ ਠਾਕੁਰ ਸਾਹਿਬ ਬਹੁਤ ਅੱਛੇ ਹੈ ਪੁਰਾਣੇ ਅਸ਼ਰਫ ਰਾਹੀ ਸੀ ਬਹੁਤ ਚੰਗੇ ਹੈਗੇ ਨੇ ਮਤਲਬ ਅੱਛਾ ਜਿਹੜੇ ਦੁਨੀਆਂ ਤੋਂ ਵਿਦਾ ਲੈ ਗਏ ਨੇ ਉਹਨਾਂ ਦੇ ਵਿੱਚ ਸ਼ੌਕੀ ਖਾਨ ਸਾਹਿਬ ਬੜੇ ਅੱਛੇ ਕਮੇਡੀਅਨ ਸੀ ਬਹੁਤ ਅੱਛੇ ਉਹਨਾਂ ਦੇ ਪਰ ਹੁਣ ਅੱਗੋਂ ਜਿਹੜੀ ਉਹਨਾਂ ਦੀ ਪਨੀਰੀ ਆ ਰਹੀ ਹੈ ਨਾ ਜੀ ਉਹਦੇ ਚ ਵੀ ਹੁਣ ਫਸਲ ਘੱਟ ਤੇ ਖਬਲ ਘਾਹ ਬਹੁਤਾ ਹੀ ਹੈ ਜੀ ਸੋ ਉਹ ਵੀ ਲੱਚਰ ਹੋ ਜਾਂਦੇ ਨੇ ਕਈ ਮੁੰਡੇ ਉਹਨਾਂ ਦੇ ਬਹੁਤ ਜ਼ਿਆਦਾ ਤੇ ਕਾਮੇਡੀ ਦਾ ਸਟੈਂਡਰਡ ਉਹਨਾਂ ਨੇ ਬੜਾ ਗਿਰਾਇਆ ਸਾਡਾ ਪ੍ਰੋਬਲਮ ਇਹ ਰਹੀ ਹੈ ਕਿ ਸਾਡੇ ਵਿੱਟ ਜ਼ਿਆਦਾ ਚੱਲਦਾ ਰਿਹਾ ਪੰਜਾਬ ਦੇ ਵਿੱਚ ਉੱਥੇ ਫਾਰਸ ਬਹੁਤ ਚੱਲਦਾ ਇਹ ਫਰਕ ਹੈ ਜਿਹੜਾ ਨਾ ਉਹ ਫਾਰਸ ਹੁੰਦਾ ਭੰਡਾ ਵਾਲਾ ਹਿਊਮਰ ਜਿਹੜਾ ਉਸ ਕਰਕੇ ਉਹਨੂੰ ਜ਼ਿਆਦਾ ਮਕਬੂਲੀਅਤ ਮਿਲੀ ਲੋਕ ਜਾਂਦੇ ਨੇ ਪਰ ਦੇਖੋ ਉਹਨਾਂ ਦੇ ਸ਼ੋਅ ਦੇ ਵਿੱਚ ਲੇਡੀਜ਼ ਨਹੀਂ ਜਾਂਦੀਆਂ ਉੱਥੇ ਜਿੰਨੇ ਵੀ ਸ਼ੋਅ ਦੇਖੋਗੇ ਬੰਦੇ ਅੱਗੇ ਬੈਠੇ ਹੁੰਦੇ ਨੇ
ਆਪਣਾ ਪਰਿਵਾਰਕ ਪੱਧਰ ਤੇ
ਹਾਂ ਆਪਣਾ ਜਿਹੜਾ ਉਹ ਵਿੱਟ ਹੈ ਉਹਦੇ ਵਿੱਚ ਉਹਨੂੰ ਇੱਕ ਲੀਡਰ ਇੱਕ ਅਫਸਰ ਸਾਰੇ ਨੂੰ ਤਰਜੀਹ ਦਿੰਦੇ ਵੀ ਅੱਜ ਇਹ ਫਲਾਣੇ ਕਮੇਡੀਅਨ ਨੇ ਕਿਹੜੀ ਗੱਲ ਕਹੀ ਇਹਦਾ ਕੀ ਮਤਲਬ ਹੈ ਉੱਥੇ ਕਈ ਵਾਰ ਮਤਲਬ ਉੱਥੇ ਮਤਲਬ ਵੀ ਕਾਮੇਡੀ ਜੇ ਹੁੰਦੀ ਹੈ ਸੁਹੇਲ ਅਹਿਮਦ ਸਾਹਿਬ ਕਰਦੇ ਨੇ ਉਹਨਾਂ ਦਾ ਗੱਲ ਦਾ ਮਤਲਬ ਜੀ ਜੀ ਉਹਦਾ ਮਤਲਬ ਵੀ ਹੈ ਸੋ ਆਪਣਾ ਵੀ ਉਹ ਬੜੀ ਮੈਂ ਹੁਣ ਪਾਕਿਸਤਾਨ ਪਿੱਛੇ ਜੇ ਗਿਆ ਸਾਂ ਅੰਨੇ ਵਾਹ ਲੋਕਾਂ ਨੇ ਪਿਆਰ ਕੀਤਾ ਸਾਡੀ ਫਿਲਮ ਕੈਰੀ ਔਨ ਜੱਟਾ ਮੈਂ ਕਹਿੰਦਾ ਤੁਸੀਂ ਹਿੰਦੁਸਤਾਨ ਦੇ ਪੰਜਾਬ ਦੇ ਘਰਾਂ ਦੇ ਵਿੱਚ ਦੇਖ ਲਓ ਜੇ ਤੁਹਾਨੂੰ ਇੱਥੇ ਕਿਸੇ ਇੱਕ ਅੱਧੇ ਘਰ ਚੋਂ ਮਿਸਿੰਗ ਵੀ ਮਿਲੇਗੀ ਨਾ ਤੇ ਉੱਥੇ ਦੋ ਦੋ ਡੀਵੀਡੀ ਹਰ ਘਰ ਦੇ ਵਿੱਚ ਪਈਆਂ ਕੈਰੀ ਔਨ ਜੱਟਾ ਦੀਆਂ ਉੱਥੇ ਲੋਕਾਂ ਨੇ ਘਰ ਰਿਹਾ ਕੇ ਰੱਖੀਆਂ ਕੋਈ ਗੈਸਟ ਆਉਂਦਾ ਤੇ ਉਹਨੂੰ ਵੀ ਦਿੰਦੇ ਜਾਣ ਲੱਗੇ ਨਾ ਵੀ ਘਰ ਜਾ ਕੇ ਤੁਸੀਂ ਵੇਖਿਓ ਭਾਵੇਂ ਅਗਲਾ ਅੱਗੋਂ ਆਖੇ ਵੀ ਚਾਰ ਵਾਰੀ ਵੇਖੀਏ ਮੈਂ ਇੰਨਾ ਉੱਥੇ ਪਿਆਰ ਮਿਲਿਆ ਮੈਂ ਕਦੇ ਆਪਣੇ ਪੰਜਾਬ ਚ ਇੰਨਾ ਪਿਆਰ ਨਸੀਬ ਨਹੀਂ ਸੀ ਹੋਇਆ ਜਿੰਨਾ ਪਾਕਿਸਤਾਨ ਤੋਂ ਮਿਲਿਆ ਸੋ ਸਾਡੇ ਕੰਮ ਦੀ ਵੀ ਉੱਥੇ ਬਹੁਤ ਰਿਸਪੈਕਟ ਹੈ ਜੀ
ਤੇ ਪਿਛਲੇ ਆਪਾਂ 10-15 ਸਾਲ ਦੀ ਗੱਲ ਕਰੀਏ ਤਾਂ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਆ ਉਹ ਮੇਰਾ ਖਿਆਲ ਆ ਹੁਣ ਕੱਖੋਂ ਲੱਖ ਦੀ ਆਪਾਂ ਹੋਈ ਕਹਿ ਸਕਦੇ ਹਾਂ
ਜੀ
ਜਿੰਨਾ ਖੁਣ ਜਾਂ ਟੈਕਨੀਕ ਦੇ ਪੱਖੋਂ ਕਹਿ ਲਓ ਜੇ ਆਪਾਂ ਗਿੱਪੀ ਉਹਨਾਂ ਦੀਆਂ ਫਿਲਮਾਂ ਦੀ ਗੱਲ ਕਰੀਏ ਤੇ ਲਾਗਤ ਪੱਖੋਂ ਵੀ ਆਮਦਨ ਪੱਖੋਂ ਵੀ ਦੋਨੋਂ ਪਾਸਿਓਂ ਹੀ ਥੋੜਾ ਜਿਹਾ ਮੇਰਾ ਖਿਆਲ ਅੱਗੇ ਨੂੰ ਹੁਣ ਕਦਮ ਚੱਕਿਆ ਪਰ ਹਜੇ ਵੀ ਆਪਾਂ ਜੇ ਸਾਊਥ ਦੇ ਸਿਨੇਮੇ ਦੀ ਗੱਲ ਕਰੀਏ ਦੱਖਣੀ ਭਾਰਤ ਦੇ ਤਾਂ ਉਹਦੇ ਮੁਕਾਬਲੇ 'ਚ ਹਜੇ ਵੀ ਆਪਾਂ ਓਨੇ ਕਦਮ ਨਹੀਂ ਪੁੱਟ ਸਕੇ ਜਿੰਨੇ ਆਪਾਂ ਨੂੰ ਪੁੱਟਣੇ ਚਾਹੀਦੇ ਸੀ ਉਹਦੇ ਪਿੱਛੇ ਤੁਸੀਂ ਦੋਨੋਂ ਕੀ ਕਾਰਨ ਦੇਖਦੇ ਹੋ
ਜੀ? ਪਹਿਲਾਂ ਗਿੱਪੀ ਜੀ ਦੱਸਣਗੇ ਕਿਉਂਕਿ ਪ੍ਰੋਡਿਊਸਰ ਵੀ ਨੇ ਤੇ ਇਹਨਾਂ ਸਾਨੂੰ ਪਹਿਲੀ ਫਿਲਮ ਕਰਦਿਆਂ ਵੀ ਦੇਖਿਆ ਜੀ ਆਇਆਂ ਨੂੰ ਜਦੋਂ ਫਿਲਮ ਇੰਡਸਟਰੀ ਸ਼ੁਰੂ ਹੋਈ ਸੀ ਨਵੇਂ ਏਰਾ ਦੀ ਤੇ ਅੱਜ ਆਪ ਬੁਲੰਦੀਆਂ ਤੇ ਨੇ ਸੋ ਇਹ ਮੈਨੂੰ ਲੱਗਦਾ ਫਰਕ ਜ਼ਿਆਦਾ ਵਧੀਆ ਤਰੀਕੇ
ਜੀ ਐਕਚੁਅਲੀ ਮੈਨੂੰ ਲੱਗਦਾ ਕਿ ਹੋਰ ਤਾਂ ਕੋਈ ਮੇਜਰ ਫਰਕ ਨਹੀਂ ਗਾ ਜੀ ਆਡੀਅੰਸ ਦੀ ਇਮਾਨਦਾਰੀ ਦਾ ਫਰਕ ਹੈ ਸੋ ਇੱਕ ਤਾਂ ਉੱਥੇ ਦੇ ਲੋਕ ਬੜੇ ਕੱਟੜ ਨੇ ਸਿਨੇਮੇ ਨੂੰ ਬਹੁਤ ਹੀ ਜ਼ਿਆਦਾ ਸਪੋਰਟ ਕਰਦੇ ਨੇ ਪਾਇਰੇਟਡ ਵਾਲਾ ਤਾਂ ਕੋਈ ਨਾਮ ਨਿਸ਼ਾਨ ਹੀ ਨਹੀਂ ਹੈਗਾ ਔਰ ਦੂਸਰਾ ਕਿ ਉੱਥੇ ਕਈ ਆਰਟਿਸਟ ਐਡੇ ਵੱਡੇ ਨੇ ਜਿਵੇਂ ਰਜਨੀਕਾਂਤ ਸਾਹਿਬ ਜਾਂ ਹੋਰ ਵੀ ਕਈ ਫਿਲਮਾਂ ਦੇ ਜਿਹੜੇ ਬਜਟ ਨੇ ਉਹ ਫਿਲਮਾਂ ਦੀ ਗਰੋਸ ਬਹੁਤ ਵੱਡੀ ਹੋ ਚੁੱਕੀ ਆ ਆਲਰੇਡੀ ਅੱਛਾ ਦੂਸਰੀ ਗੱਲ ਕਿ ਐਸਟੈਬਲਿਸ਼ ਸਿਨੇਮਾ ਬਹੁਤ ਪੁਰਾਣਾ ਹੈ ਆਪਣੇ ਨਾਲੋਂ ਬਹੁਤ ਪਹਿਲਾਂ ਤੋਂ ਚੱਲਦਾ ਆ ਰਿਹਾ ਸਿਨੇਮਾ ਸੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2-4-5 ਸਾਲਾਂ ਤੱਕ ਆਪਣਾ ਸਿਨੇਮਾ ਵੀ ਉਵੇਂ ਗਰੋ ਕਰੇ ਕਿਉਂਕਿ ਹੁਣ ਫਿਲਮਾਂ ਦੇ ਬਜਟ ਵੀ ਵੱਧਦੇ ਜਾ ਰਹੇ ਨੇ ਅਤੇ ਫਿਲਮਾਂ ਦੀ ਗਰੋਸ ਵੀ ਵੱਧਦੀ ਜਾ ਰਹੀ ਹੈ ਡੇ ਬਾਏ ਡੇ ਮਲਟੀਪਲੈਕਸ ਯੇ ਉਹ ਬਹੁਤ ਨੇ ਕਿਉਂਕਿ ਉੱਥੇ ਫਿਲਮਾਂ ਜਿਵੇਂ ਤਾਮਿਲਨਾਡੂ ਇੱਕ ਇੱਕ ਸਟੇਟ ਦੇ ਵਿੱਚ 100-100 ਕਰੋੜ ਦਾ ਬਿਜ਼ਨਸ ਕਰ ਜਾਂਦੀਆਂ ਨੇ ਇਟ ਮੀਨਸ ਉੱਥੇ ਸਿਨੇਮੇ ਵੀ ਬਹੁਤ ਜ਼ਿਆਦਾ ਹੋਣਗੇ ਆਪਣੇ ਜਿੰਨੇ ਨਹੀਂ ਆਪਣੀ ਸਟੇਟ ਕਿਉਂਕਿ ਆਪਣੇ ਤਾਂ ਕੋਈ ਹਿੰਦੀ ਫਿਲਮ ਵੀ ਇੰਨੀ ਗਰੋਸ ਨਹੀਂ ਕਰਦੀ ਹੈਗੀ ਇਹ ਨਹੀਂ ਹੈ ਕਿ ਪੰਜਾਬੀ ਘੱਟ ਕਰਦੀਆਂ ਜਿੰਨੀਆਂ ਵੱਡੀਆਂ ਹਿੰਦੀ ਫਿਲਮਾਂ ਪੰਜਾਬ ਦੇ ਵਿੱਚ ਬਿਜ਼ਨਸ ਕਰਦੀਆਂ ਉਹਦੇ ਨਾਲੋਂ ਵੱਧ ਆਪਣੀਆਂ ਪੰਜਾਬੀ ਫਿਲਮਾਂ ਕਰਦੀਆਂ
ਪਰ ਉਹਦੇ ਨਾਲ ਨਾਲ ਬਾਹਰਲੇ ਮੁਲਕਾਂ 'ਚ ਫਿਰ ਡਾਲਰ ਵੀ ਡਿੱਗਦੇ ਆ ਪੰਜਾਬੀ ਸਿਨੇਮੇ
ਉਹ ਉਹਨਾਂ ਨੂੰ ਵੀ ਡਿੱਗਦੇ ਨੇ ਉਹਨਾਂ ਨੂੰ ਵੀ ਡਿੱਗਦੇ ਆ ਸਾਊਥ ਦੀ ਜਿਹੜੀਆਂ ਫਿਲਮਾਂ ਨੇ
ਉਹਨਾਂ ਦੀ ਗਰੋਸ ਆ ਜਿਹੜੀ ਜਾਂ ਸਾਊਥ ਦੀਆਂ ਫਿਲਮਾਂ ਦੀ ਉਹ ਅਮਰੀਕਾ ਵਾਲੇ ਪਾਸੇ ਜਾਂ ਹੋਰ ਕਈ ਕੰਟਰੀਆਂ ਜ਼ਿਆਦੇ ਆ ਈਵਨ ਕਿ ਜਦ ਆਪਣੀ ਕੈਨੇਡਾ ਜਾਂ ਯੂਕੇ ਜਾਂ ਆਸਟ੍ਰੇਲੀਆ ਇੱਧਰ ਜ਼ਿਆਦੇ ਆ ਸੋ ਉਹ ਮੈਨੂੰ ਲੱਗਦਾ ਸਿਮੀਲਰ ਹੀ ਆ ਉਹਦੇ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ ਬਟ ਹਾਲੇ ਫਿਰ ਵੀ ਹੈ ਕਿ ਉਹ ਲੋਕ ਸਪੋਰਟ ਬਹੁਤ ਕਰਦੇ ਨੇ ਉਹਨਾਂ ਦਾ ਤਾਂ ਇੱਕ ਰੂਲ ਹੀ ਆ ਜੇ ਫਿਲਮ ਦੇਖਣੀ ਆ ਤਾਂ ਸਿਨੇਮੇ 'ਚ ਨਹੀਂ ਤਾਂ ਦੇਖਣੀ ਹੈ
ਠੀਕ ਹੈ
ਸੋ ਜੇ ਰੂਲ ਨੂੰ ਆਪਣੇ ਬੰਦੇ ਫੋਲੋ ਕਰ ਲੈ ਜਾਣ ਫਿਰ ਤਾਂ ਗੱਲ ਹੀ ਹੋਰ ਹੋ ਜਾਏ ਨਾ
ਕੋਈ ਸ਼ੱਕ ਨਹੀਂ ਸੋ ਤੁਸੀਂ ਚਾਹ ਰਹੇ ਹੋ ਵੀ ਲੋਕ ਥੋੜ੍ਹਾ ਜਿਹਾ ਜ਼ਿਆਦਾ ਤਵੱਜੋ ਦੇਣ ਜਿੱਥੇ ਅਦਾਕਾਰ ਕਿਰਦਾਰ ਆਪੋ ਆਪਣੇ ਡਾਇਰੈਕਟਰ ਸਾਰੇ ਬਣਦੀ ਭੂਮਿਕਾ
ਬਿਲਕੁਲ ਜੀ ਔਰ ਮੈਨੂੰ ਇਹ ਵੀ ਲੱਗਦਾ ਕਿ ਦੇਖੋ ਆਪਣੇ ਕੀ ਹਲੇ ਆਪਣੇ ਕਲਾਕਾਰ ਨੇ ਜਿਹੜੇ ਜਾਂ ਡਾਇਰੈਕਟਰ ਨੇ ਜਾਂ ਪ੍ਰੋਡਿਊਸਰ ਨੇ ਆਪਣੇ ਹਲੇ ਘੱਟ ਨੇ ਉੱਥੇ ਜ਼ਿਆਦੇ ਨੇ ਉੱਥੇ ਕੀ ਆ ਹੁਣ ਇੱਥੇ ਆਪਣੇ ਤਿੰਨ ਚਾਰ ਵੱਡੇ ਆਰਟਿਸਟ ਨੇ ਸੋ ਬਾਕੀ ਜਿਹੜੇ ਆਰਟਿਸਟ ਹੁੰਦੇ ਨੇ ਉਹ ਸਾਰੇ ਉਹ ਬਾਕੀ ਦੇ ਜਿੰਨੇ ਨਵੇਂ ਜਾਂ ਹੀਰੋ ਨੇ ਜਾਂ ਜਿਹੜੇ ਹੋਰ ਵੀ ਅੱਛੇ ਐਕਟਰ ਨੇ ਲੋਕੀ ਉਹਨਾਂ ਨੂੰ ਸਿਨੇਮੇ 'ਚ ਜਾ ਕੇ ਦੇਖਣਾ ਪਸੰਦ ਹੀ ਨਹੀਂ ਕਰਦੇ ਚਾਹੇ ਉਹਨਾਂ ਦੀ ਫਿਲਮ ਵਧੀਆ ਵੀ ਹੋਵੇ ਪਿਛਲੇ ਦੌਰ ਦੇ ਵਿੱਚ ਕਈ ਫਿਲਮਾਂ ਬਹੁਤ ਅੱਛੀਆਂ ਬਣੀਆਂ ਚੰਗੀਆਂ ਫਿਲਮਾਂ ਸੀ ਮੈਂ ਆਪ ਦੇਖੀਆਂ ਦੋ ਤਿੰਨ ਫਿਲਮਾਂ ਬਟ ਉਹ ਨਹੀਂ ਚੱਲੀਆਂ ਰੀਜ਼ਨ ਵੀ ਕਿ ਉਹਨਾਂ ਨਵੇਂ ਆਰਟਿਸਟ ਸੀ ਜਾਂ ਕਈ ਹੋਰ ਸੀ ਉਹ ਲੋਕੀ ਮਤਲਬ ਈਵਨ ਜਦੋਂ ਅਸੀਂ ਅਰਦਾਸ ਬਣਾ ਰਹੇ ਸੀਗੇ ਹਨਾ ਮੈਨੂੰ ਲੋਕੀ ਕਹੀ ਜਾਂਦੇ ਸੀ ਕਿ ਯਾਰ ਤੂੰ ਆਪ ਵੀ ਰੋਲ ਕਰ ਮੈਂ ਕਿਹਾ ਯਾਰ ਜਿਹੜਾ ਰੋਲ ਮੇਰੇ ਲਈ ਕੋਈ ਫਿਲਮ 'ਚ ਰੋਲ ਹੀ ਨਹੀਂ ਗਾ ਮੈਂ ਕਿਹੜਾ ਰੋਲ ਕਰ ਲਵਾਂ ਹਨਾ ਕੋਈ ਚੀਜ਼ ਫਿੱਟ ਤਾਂ ਹੋਵੇ ਆਪਾਂ ਨੂੰ ਕੀ ਆਦਤ ਹੈ ਨਾ ਆਪਾਂ ਧੱਕੇ ਨਾਲ ਇੱਕ ਉਸ ਚੀਜ਼ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਬੰਦੇ ਦਾ ਨਾਂ ਵਿਕਦਾ ਹੈ ਏਦਾਂ ਦੀ ਫਿਲਮ ਚੱਲੀ ਕੈਰੀ ਓਨ ਜੱਟਾ ਚੱਲੀ 100 ਫਿਲਮ ਕੈਰੀ ਓਨ ਜੱਟਾ ਵਰਗੀ ਬਣ ਗਈ ਹਨਾ ਹੁਣ ਹਰ ਚੀਜ਼ ਓਦਾਂ ਦੀ ਥੋੜ੍ਹਾ ਚੱਲੂਗੀ ਉਹ ਤਾਂ ਸਾਤੋਂ ਨਹੀਂ ਬਣੀ ਦੁਬਾਰਾ ਕੈਰੀ ਓਨ ਜੱਟਾ ਕਿਹੜੀ ਸਾਤੋਂ ਬਣੀ ਅਸੀਂ ਆਪਦੀਆਂ ਕਿੰਨੀਆਂ ਫਿਲਮਾਂ ਬਣਾਈਆਂ ਸੋ ਜਿਹੜੀ ਚੀਜ਼ ਲਈ ਜਦੋਂ ਫਿਲਮ ਦੇ ਵਿੱਚ ਕੰਪਰੋਮਾਈਜ਼ ਨਹੀਂ ਹੁੰਦਾ ਸਹੀ ਤਰੀਕੇ ਦੀ ਅਰਦਾਸ ਮੈਂ ਇਹੀ ਕਹਿੰਦਾ ਵੀ ਅਰਦਾਸ ਅੱਜ ਜੋ ਰੋਲ ਸੀਗੇ ਮੈਂ ਘੁੱਗੀ ਭਾਜੀ ਕੋਲੇ ਬੈਠੇ ਨੇ ਉਹਨੂੰ ਪੁੱਛ ਲਓ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਜੀ ਜੇ ਤੁਸੀਂ ਡੇਟਾਂ ਦਿਓਗੇ ਤਾਂ ਮੈਂ ਫਿਲਮ ਬਣਾਊਂਗਾ ਜੇ ਤੁਸੀਂ ਵਿਹਲੇ ਨਹੀਂ ਗਏ ਮੈਂ ਫਿਲਮ ਹੀ ਨਹੀਂ ਬਣਾਉਣੀ ਇਹਨਾਂ ਨੂੰ ਐਂ ਸੀ ਇਹ ਕਹਿੰਦੇ ਵੀ ਮੈਨੂੰ ਤੂੰ ਇੰਨਾ ਕਿਉਂ ਕਹਿ ਰਿਹਾ ਵਾ ਮੈਂ ਭਾਜੀ ਮੈਂ ਫਿਲਮ ਲਿਖੀ ਆ ਮੈਨੂੰ ਐਂ ਲੱਗਦਾ ਵੀ ਇਹ ਰੋਲ ਘੁੱਗੀ ਭਾਜੀ ਹੀ ਕਰ ਸਕਦੇ ਨੇ ਹੋਰ ਕੋਈ ਬੰਦਾ ਨਹੀਂ ਕਰ ਸਕਦਾ ਜੇ ਸਾਰੀਆਂ ਫਿਲਮਾਂ ਇੱਦਾਂ ਬਣਨ ਸਟੋਰੀ ਬਣੇ ਰੈਡੀ ਸਟੇਡੀ ਹੋਵੇ ਫਿਰ ਫਿਲਮਾਂ ਵਰਕ ਕਰਨਗੀਆਂ ਜਦ
ਪਰ ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਜੀ ਕੁਛ ਕਰੈਕਟਰ ਹੁੰਦੇ ਨੇ ਉਹ ਕਰੈਕਟਰ ਹੀ ਬੋਲਦਾ ਕਿ ਮੈਨੂੰ ਕਿਹੜਾ ਐਕਟਰ ਕਰੇ ਮੈਨੂੰ ਗਿੱਪੀ ਨੇ ਦੂਜੀ ਗੱਲ ਵੀ ਕਹੀ ਇਹਨੇ ਫਿਰ ਦੱਸੀ ਨਹੀਂ ਉਹ ਤੁਹਾਨੂੰ ਕਹਿੰਦਾ ਭਾਜੀ ਮੈਨੂੰ ਕੋਈ ਗੁੱਸਾ ਨਹੀਂ ਤੁਸੀਂ ਨਹੀਂ ਕਰ ਸਕਦੇ ਮੈਂ ਸਮਝਦਾ ਪ੍ਰੋਫੈਸ਼ਨਲ ਬੰਦੇ ਆਪਾਂ ਫਸੇ ਹੁੰਦੇ ਹਾਂ ਕਈ ਵਾਰੀ ਕਹਿੰਦੇ ਜਾਂ ਫਿਰ ਮੈਨੂੰ ਉਸ ਕਰੈਕਟਰ ਲਈ ਕੋਈ ਦੂਜਾ ਐਕਟਰ ਸੁਜੈਸਟ ਕਰ ਦਿਓ
ਗੱਲ ਹੀ ਸਿੱਧੀ
ਹਾਂ ਵੀ ਕਿਹੜਾ ਬੰਦਾ ਕਰ ਮੈਂ ਵੀ ਫਿਰ ਬੜਾ ਸੋਚਿਆ ਉਹ ਫਿਰ ਮੈਨੂੰ ਵੀ ਲੱਗਾ ਕਿ ਯਾਰ ਕੰਮ ਇਸ ਤਰ੍ਹਾਂ ਦਾ ਹੈ ਕਿ ਉਹ ਜਿਹੜੀ ਦਾਨਿਸ਼ਮੰਦੀ ਜਿਹੜੀ ਹੈ ਨਾ ਜੀ ਉਹ ਇਸ ਏਜ ਗਰੁੱਪ ਦੇ ਮੇਰੇ ਤੋਂ ਸੀਨੀਅਰ ਬੜੇ ਬੜੇ ਅੱਛੇ ਐਕਟਰਸ ਹੈਗੇ ਨੇ ਪਰ ਇਸ ਏਜ ਗਰੁੱਪ ਦਾ ਐਕਟਰ ਚਾਹੀਦਾ ਇਸ ਏਜ ਗਰੁੱਪ ਦੇ ਵਿੱਚ ਉਹ ਕਰੈਕਟਰ ਦੇ ਵਿੱਚ ਜਿਹੜੀ ਦਾਨਿਸ਼ਮੰਦੀ ਚਾਹੀਦੀ ਹੈ ਉਹਨੂੰ ਕਿਹੜਾ ਐਕਟਰ ਲਿਆ ਸਕਦਾ ਬੜਾ ਸੋਚਿਆ ਜੀ ਕਿਤੇ ਨਾ ਕਿਤੇ ਕੋਈ ਨਾ ਕੋਈ ਫਲਾਅ ਆ ਜਾਂਦਾ ਸੀ ਫਿਰ ਮੈਨੂੰ ਲੱਗਾ ਕਿ ਨਹੀਂ ਜਿੱਦਾਂ ਮਰਜ਼ੀ ਇਹ ਫਿਲਮ ਮੈਨੂੰ ਹੀ ਕਰਨੀ ਚਾਹੀਦੀ ਹੈ ਸੋ ਕਹਿਣ ਦਾ ਮਤਲਬ ਇਹ ਜੀ ਜਿੱਦਾਂ ਗਿੱਪੀ ਨੇ ਦੱਸਿਆ ਉਹਨੂੰ ਇੱਕ ਸ਼ੇਅਰ ਦੇ ਵਿੱਚ ਬੜੀ ਵਧੀਆ ਗੱਲ ਕਿਸੇ ਨੇ ਕਹੀ ਹੈ ਕਿ ਮੁਹੱਬਤ ਕੇ ਲੀਏ ਕੁਛ ਦਿਲ ਮਖਸੂਸ ਹੁਆ ਕਰਤੇ ਹੈ ਮੁਹੱਬਤ ਕੇ ਲੀਏ ਕੁਛ ਦਿਲ ਮਖਸੂਸ ਹੁਆ ਕਰਤੇ ਹੈ ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ
ਬਹੁਤ ਬਹੁਤ ਮੈਂ ਦੇਖਦਾ ਜਿਹੜੇ ਮਰਜ਼ੀ ਕਿਰਦਾਰ 'ਚ ਤੁਹਾਨੂੰ ਪਾ ਦਈਏ ਅਸੀਂ ਭਾਵਾਂ ਪਟਵਾਰੀ ਬਣਾ ਦਈਏ ਭਾਵਾਂ ਸਾਨੂੰ ਮੁੰਡੇ ਯੂਕੇ ਦੇ 'ਚ ਪਾ ਦਈਏ ਜਾਂ ਸਾਨੂੰ ਰੀਅਲ ਅਸਟੇਟ ਵਾਲਾ ਏਜੰਟ ਬਣਾ ਦਈਏ ਜਾਂ ਮਾਝੇ ਵਾਲਾ ਮਾਲਵੇ ਵਾਲਾ ਦੁਆਬੇ ਵਾਲਾ ਜਿਹੜਾ ਮਰਜ਼ੀ ਕਿਰਦਾਰ ਹੋਵੇ ਉਹਦੇ 'ਚ ਐਨ ਫਿੱਟ ਬੈਠਦੇ ਹਾਂ
ਮਿਹਨਤ ਕਰੇ ਔਰ ਬਹੁਤੇ ਐਕਟਰ ਜ਼ਿੰਦਗੀ 'ਚ ਜਦੋਂ ਨਹੀਂ ਕਿਸੇ ਮੰਜ਼ਿਲ ਤੱਕ ਜਾ ਪਾਉਂਦੇ ਜਿਹੜੀ ਸੋਚਦੇ ਉਹ ਰੀਜ਼ਨ ਨਹੀਂ ਲੱਭਦੇ ਉਹਦਾ ਕੀ ਹੈ ਹਾਲਾਂਕਿ ਬਹੁਤ ਅੱਛੇ ਅੱਛੇ ਆਰਟਿਸਟ ਹੈਗੇ ਨੇ ਸਾਡੇ ਪੰਜਾਬ 'ਚ ਉਹਨਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ ਜਿਹੜੇ ਨਹੀਂ ਪਹੁੰਚ ਸਕਦੇ ਦਾ ਕਾਰਨ ਕੀ ਹੈ ਕਿ ਉਹ ਇੱਕ ਚੀਜ਼ ਦੇ ਵਿੱਚ ਮੁਹਾਰਤ ਹੈ ਉਹਨਾਂ ਨੂੰ ਪਰ ਉਹਨੂੰ ਹੁਣ ਜੇ ਬਠਿੰਡੇ ਦਾ ਬਣਾ ਦਈਏ ਉਹਨੇ ਤਾਂ ਵੀ ਜੇ ਭਾਜੀ ਮਾਝੇ ਦੀ ਬੋਲੀ 'ਚ ਬੋਲੀ ਜਾਣਾ ਉਹ ਮਾਂ ਤੈਨੂੰ ਪਹਿਲਾਂ ਕਿਹਾ ਸੀ ਹੈਂ ਉਹ ਤੂੰ ਕਾਕਾ ਮੈਨੂੰ ਜਾਣਦਾ ਨਹੀਂ ਅਜੇ ਮੈਨੂੰ ਯੇ ਉਹ ਇਹ ਇੱਧਰ ਲੈ ਹਨਾ ਉਹਨੂੰ ਪਤਾ ਦੱਸ ਲੱਗਣਾ ਚਾਹੀਦਾ ਕਿ ਬੰਦਾ ਬਠਿੰਡੇ ਤੋਂ ਹੈਗਾ ਅਤੇ ਕਰੈਕਟਰ ਨਾਲ ਲੋਕ ਰਿਲੇਟ ਕਰਨ ਹੁਣ ਦੁਆਬੇ ਦਾ ਆਪਣਾ ਡਾਇਲੈਕਟ ਹੈ ਮਾਝੇ ਦਾ ਆਪਣਾ ਹੈ ਅਤੇ ਤੁਹਾਡਾ ਮਾਲਵੇ ਦਾ ਆਪਣਾ ਫੋਨ ਕਰਦਾ ਪਿਓ ਸੰਗਰੂਰ
ਲੈ ਪੁੱਤ ਲੱਕੀ ਬੀਜਤੀ ਸਰੀ ਜੀ ਮੱਕੀ ਕੀ ਕਰਦਾ ਮੇਰਾ ਪੁੱਤ
ਕਹਿੰਦਾ ਬਾਪੂ ਲੱਗਿਆ
ਉਹ ਪੁੱਤ ਲੱਗਿਆ ਨਾ ਡਾਕਟਰੀ ਦੇ ਸਾਰੀ ਸਾਲ ਬਾਅਦ ਚ ਵੀ ਹੋਈ ਏਡੀ ਕੋਈ ਗੱਲ ਨੀ ਪੁੱਤ ਪਰ ਜਿਹੜੀ ਗੱਲ ਮੈਂ ਕਹਿਣਾ ਧਿਆਨ ਨਾਲ ਸੁਣ ਲਈ ਮੇਰਾ ਸਿਰ ਆਇਆ ਪੁੱਤ ਜਦੋਂ ਕੈਨੇਡਾ ਆਉਣਾ ਨਾ ਪੁੱਤ ਵਿਆਹ ਕਰਕੇ ਆਉਣਾ ਬਹੂ ਲੈ ਕੇ ਆਉਣੀ ਹੈ ਗੋਰੀ ਚਿੱਟੀ ਪੁੱਤ ਇਹੋ ਜਿਹੀ ਗੋਰੀ ਹੋਵੇ ਐਣੀ ਗੋਰੀ ਹੋਵੇ ਪੁੱਤ ਉਹ ਤਾਂ ਪੁੱਤ ਕੋਕਾ ਕੋਲਾ ਪੀਵੇ ਗੰਡੀ ਵਿੱਚ ਦੀ ਲੰਘਦਾ ਜੀ ਸੀ
ਉਹਦੇ ਹੁਣ ਵਿਆਹ ਕਰ ਲਿਆ ਹੁੰਦਾ ਇੱਕ
ਕਾਲੀ
ਵਿਚਾਰੀ ਕਾਲੀ ਕੁੜੀ ਨਾਲ ਉਹ ਫਿਰ ਪਿੱਛੇ ਵੇਖ ਕੇ ਆਪਣੀ ਵਹੁਟੀ ਵੱਲ ਤੇ ਕਹਿੰਦਾ ਕਹਿੰਦਾ ਬਾਪੂ ਆ ਕੋਕਾ ਕੋਲਾ ਵਾਲਾ ਕੰਮ ਤਾਂ ਮੈਨੂੰ ਮੁਸ਼ਕਿਲ ਲੱਗਦਾ, ਦੁੱਧ ਪਿਲਾ ਕੇ ਦੇਖ ਲਵਾਂਗੇ। ਸੋ ਕਹਿੰਦਾ ਮਤਲਬ ਕਿ ਕਰੈਕਟਰ ਜਿੱਦਾਂ ਜਿੱਥੋਂ ਦਾ ਹੈਗਾ ਜੀ, ਉਹ ਸੰਗਰੂਰ ਦੇ ਇੱਕ ਸਰਦਾਰਾਂ ਦੀ ਹਵੇਲੀ ਦਾ ਮੁਨੀਮ ਹੈ, ਤਾਂ ਫਿਰ ਉਹ ਕਰੈਕਟਰ ਉੱਦਾਂ ਦਾ ਨਹੀਂ ਹੋਏਗਾ। ਉਹ ਦੁਆਬੇ ਦੀ ਭਾਸ਼ਾ ਬੋਲੇਗਾ ਜਾਂ ਮਾਝੇ ਦੀ ਬੋਲੇਗਾ, ਗੁਰਦਾਸਪੁਰੀ ਬੋਲੇਗਾ, ਤਾਂ ਨਹੀਂ ਨਾ ਗੱਲ ਬਣਨੀ।
ਉਦਾਂ ਦਾ ਸਾਫਾ ਬੰਨਿਆ ਹੋਵੇ, ਉਹ ਵੀ ਫਿਰ ਜ਼ਰੂਰ ਪੇਸ਼ ਕਰੋ ਜੀ, ਇੱਕ ਦੋ ਬਣ ਗਈਆਂ, ਅਸੀਂ ਚਾਹੁੰਦੇ ਹਾਂ ਵੀ ਸਾਡੇ ਸੁਣਨ ਵਾਲੇ, ਕਿਉਂਕਿ ਫੇਸਬੁੱਕ ਤੇ ਵੀ ਲਾਈਵ ਆ ਇਸ ਵਕਤ ਆਪਾਂ।
ਇਹ ਫਿਰ ਦੁਆਬੇ ਵਾਲਿਆਂ ਦਾ ਆਪਣਾ ਡਾਇਲੈਕਟ ਹੁੰਦਾ ਜੀ, ਜਿੱਦਾਂ ਮੇਰਾ ਉਹਦੇ 'ਚ ਸੀਗਾ ਜੀ ਮੁੰਡੇ ਯੂਕੇ ਦੇ ਫਿਲਮ ਦੇ ਵਿੱਚ, ਉਹ ਦੱਸਿਆ ਸੀ, ਮਤਲਬ ਕਿ ਫਿਲਮ 'ਚ ਦੱਸਿਆ ਨਹੀਂ ਕਿੱਥੋਂ ਦਾ, ਪਰ ਮੈਂ ਇਹ ਚੀਜ਼ ਸੋਚੀ ਸੀ ਕਿ ਇਹ ਜਿਹੜਾ ਮੁੰਡਾ ਡੀਜੇ ਹੈ ਜਿਹੜਾ ਇੰਗਲੈਂਡ ਦਾ ਜੰਮਿਆ ਪਲਿਆ, ਪਰ ਇਹਦਾ ਬੈਕਗਰਾਊਂਡ ਤਾਂ ਹੋਏਗਾ ਨਾ ਕਿਤੋਂ ਦਾ। ਮੈਂ ਸੋਚਿਆ ਵੀ ਫਲੋਰ ਦੇ ਲਾਗੇ ਹੜਾਪੜ ਜਿਹੜਾ ਏਰੀਆ ਨਾ, ਇੱਥੋਂ ਇਹਦੀ ਫੈਮਿਲੀ ਉੱਠ ਕੇ, ਹਾਂ ਉਹ ਪ੍ਰਤਾਪਰੇ ਕੋਲੋਂ ਇੱਥੋਂ ਇਹਦੀ ਫੈਮਿਲੀ ਉੱਠ ਕੇ ਆਈ ਹੋਏਗੀ, ਉਧਰਲਾ ਥੋੜਾ ਜਿਹਾ ਬਹਿਰਾਮ ਰੂਮ ਸਾਈਡ ਦਾ ਥੋੜਾ ਇਫੈਕਟ ਹੋਊਗਾ।
ਮੈਂ ਦੇਖ ਰਿਹਾ ਕਿਉਂਕਿ ਪ੍ਰਤਾਪਰਾ ਤਾਂ ਜੀ ਤੇ ਹੈਗਾ, ਸਰਨਾਮ ਸਿੰਘ ਹੁਣਾਂ ਨੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਈ
ਹੈ। ਅਰੇ ਵਾਹ, ਜਨਮ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਤੇ ਮੈਂ ਉਹ ਜਿੱਦਾਂ ਹੁਣ ਕਹਿੰਦੇ ਨਾ, ਕਹਿੰਦਾ ਪੁੱਤਰੋ ਸਫ਼ਰ ਠੀਕ ਰਿਹਾ, ਕਹਿੰਦਾ ਉਹ ਜਿਆਦਾ ਕਿੱਦਾਂ, ਸਾਰਾ ਕੁਛ ਠੀਕ ਹੈ ਜੀ, ਕੁਛ ਸਾਰਾ ਕੁਛ ਠੀਕ ਹੈ ਹੀ ਸੀ, ਠੀਕ ਹੈ ਜੀ, ਉਹਦਾ ਨਾ ਕਿੱਦਾਂ ਸਾਰਾ ਕੁਛ ਠੀਕ ਹੈ ਸੀ, ਪਰ ਕਦੋਂ ਮੈਂ ਆ ਕੇ ਜਾ ਚੁੱਕ, ਕਹਿੰਦਾ ਗੱਡੀ 'ਚ ਬੈਠਿਆ ਮੇਰਾ ਮਨ ਬਹੁਤ ਡਰਿਆ ਆ, ਡਰਿਆ ਆ, ਮੇਰਾ ਮਨ ਬਹੁਤ ਡਰਿਆ ਆ, ਇਹਦਾ ਆਈ ਸੱਸ ਮਨੀਸ਼ੀ ਪੰਦਰਾਂ ਹੋ ਗਈ ਨਾ, ਆਈ ਸੱਸ ਮਨੀਸ਼ੀ ਪੰਦਰਾਂ ਹੋ ਗਈ। ਉਹਦਾ ਫਿਰ ਵਿੱਚ ਉਹਨੂੰ ਕਿਤੇ ਆਪਣਾ ਵੀ ਆ ਜਾਂਦਾ ਇੰਗਲੈਂਡ ਵਾਲਾ, ਫਿਰ ਦੁਆਬੀਏ ਦੀ ਭਾਸ਼ਾ ਆ ਜਾਂਦੀ ਫਿਰ ਬਾਅਦ, ਕਹਿੰਦਾ ਮੇਰਾ ਤਾਂ ਮਨ ਕਿੱਦਾਂ ਇੱਧਰ ਰਹੇ, ਟ੍ਰੈਫਿਕ ਦਾ ਸਿਸਟਮ ਹੀ ਕੋਈ ਨੀ, ਇੱਥੇ ਤਾਂ ਕਿੱਦਾਂ ਸੜਕਾਂ ਜੀ, ਉੱਥੇ ਹਾਥੀ ਮੰਗਣ ਲਾਏ ਹੋ ਆ, ਹਾਥੀ ਮੰਗਣ ਲਾਏ ਹੋ ਆ, ਇੱਥੇ ਕਿਤੇ ਸੜਕਾਂ 'ਚ ਹਾਥੀ ਮੰਗਣ ਲਾਏ ਹੋ, ਮੈਂ ਤਾਂ ਕਿੱਦਾਂ ਡਰ ਕੇ ਗੱਡੀ ਦੇ ਪਿੱਛੇ ਪਿੱਛੇ ਹੀ ਸੌ ਗਿਆ। ਮੈਂ ਕਿਹਾ ਜੇ ਤਾਂ ਕਿਤੇ ਅੱਠ ਖੜੇ, ਉੱਠ ਖੜੇ ਨੀ, ਅੱਠ
ਅੱਠ ਖੜੇ,
ਮੈਂ ਕਿਹਾ ਜੇ ਤਾਂ ਕਿਤੇ ਅੱਠ ਖੜੇ ਫਿਰ ਤਾਂ ਦਾਦਾ ਜੀ ਦੇ ਘਰ, ਨਹੀਂ ਤਾਂ ਵਾਹਿਗੁਰੂ ਜੀ ਦੇ ਘਰ। ਹੁਣ ਇਹ ਉਹਨਾਂ ਦੇ ਆਪਣੇ ਡਾਇਲੈਕਟ, ਅੱਠ ਖੜੇ ਕਿਤੇ ਖੌਲੀ 'ਚ ਪੱਠੇ ਪਾਏ ਹੋ ਆ, ਉਹਦਾ ਖਾਧੀ ਗਏ ਹੋ ਆ, ਉਹਦਾ ਤੇਤੇ ਵੀ ਮੋਹਰੇ ਤੇ
ਮੋਹਰੇ ਤੇ, ਕਿਆ ਕਰਦਾ ਤਾਂ
ਇਹ, ਫਿਰ ਉਹ ਦੁਆਬੇ ਦਾ ਸਵਾਦ ਆ ਗਿਆ। ਇੱਧਰ ਮਾਝੇ ਚ ਆ ਜਾਓ ਤੇ ਉੱਥੇ
ਆਪਣੇ
ਉਹਨੂੰ ਆਖਣ ਡੇ ਕੁੜਿਆ ਗੇਤਰਾ ਜਾ ਕੇ ਬਹਿ ਰਿਹਾ ਉੱਥੇ, ਮੈਂ ਕਿਹਾ ਤੂੰ ਮਕਾਣੇ ਜਾਣਾ ਸੀ ਉਹਦੀ, ਦੱਸ ਤੂੰ ਪਹਿਲਾਂ ਜਾ ਕੇ ਬੈਠਾ ਕੁੜਿਆ, ਹੂਰੇ ਮਾਰੇ ਬੰਦਾ ਇਹੋ ਜਿਹੇ ਦੀਆਂ ਨਾਸਾਂ ਤੇ ਲਹੂ ਕੱਢ ਛੜੇ ਕੇ।
ਨਹੀਂ ਬਹੁਤ ਖੂਬ ਜੀ, ਤੇ ਗਿੱਪੀ ਮੈਂ ਤੁਹਾਡੇ ਵੱਲ ਆਵਾਂ, ਇਹਨਾਂ ਦਾ ਤਾਂ ਖਜ਼ਾਨਾ ਮੁੱਕਣਾ ਹੀ ਨੀ ਆਪਾਂ ਤੋਂ, ਤੇ ਆਉਣ ਵਾਲੇ ਪ੍ਰੋਜੈਕਟ ਕਿਹੜੇ ਆ, ਕਿਹੜੀਆਂ ਫਿਲਮਾਂ 'ਚ ਹੋਰ ਤੁਸੀਂ ਚਾਹੁੰਦੇ ਹੋ ਡਾਇਰੈਕਸ਼ਨ ਦੇਣੀ ਜਾਂ ਅਦਾਕਾਰੀ ਕਰਨੀ, ਉਹਦੇ ਬਾਰੇ
ਭਾਈ? ਆਉਣ ਵਾਲੀਆਂ ਫਿਲਮਾਂ 'ਚ ਇੱਕ ਤਾਂ ਸਾਡੀ ਫਿਲਮ ਆ ਰਹੀ 14 ਅਕਤੂਬਰ ਨੂੰ ਜੀ, ਫਿਲਮ ਹੈਗੀ ਲੋਕ, ਉਹ 'ਚ ਵੀ ਘੁੱਗੀ ਭਾਜੀ ਅਤੇ ਸਮੀਪ ਕੰਗ ਸਾਡੇ ਜਿਹੜੇ ਡਾਇਰੈਕਟਰ ਨੇ, ਇਹ ਮੇਨ ਕਰੈਕਟਰ ਉਸ ਫਿਲਮ ਦੇ ਨੇ ਜੀ, ਤੇ ਮੈਂ ਵੀ ਪਹਿਲੀ ਵਾਰੀ ਆ ਕਿ ਮੈਂ ਵੀ ਕਿਸੇ ਫਿਲਮ 'ਚ ਕਰੈਕਟਰ ਰੋਲ ਕਰ ਰਿਹਾ
ਵਾਂ। ਨਹੀਂ ਨਹੀਂ, ਮੇਨ ਇਹਨਾਂ ਨੇ ਕਹਿ ਦਿੱਤਾ, ਬਟ ਜਿਹੜਾ ਤੁਸੀਂ ਇੱਕ ਸਰਪ੍ਰਾਈਜ਼ ਹੋਏ ਸੀ ਨਾ ਅਰਦਾਸ ਫਿਲਮ ਦੀ ਡਾਇਰੈਕਸ਼ਨ ਦੇਖ ਕੇ, ਲੋਕ ਦੇ ਵਿੱਚ ਗਿੱਪੀ ਉਹਨਾਂ ਦੀ ਪਰਫਾਰਮੈਂਸ ਦੇਖ ਕੇ ਵੀ ਤੁਸੀਂ ਬੜੇ ਸਰਪ੍ਰਾਈਜ਼ ਹੋਵੋਗੇ, ਕਿਉਂਕਿ ਪੰਜਾਬੀ ਦਾ, ਪੰਜਾਬੀ ਇੰਡਸਟਰੀ ਦਾ ਪਹਿਲਾ ਸਿੰਗਰ ਹੈ ਜਿਹਨੇ ਕਰੈਕਟਰ ਰੋਲ ਕੀਤਾ, ਔਰ ਕਮਾਲ ਦਾ ਕੀਤਾ, ਕਿਉਂਕਿ ਮੋਸਟਲੀ ਸਿੰਗਰਸ ਹੀਰੋ ਸਾਡੇ ਜਿਹੜੇ ਨੇ ਉਹ ਰੋਮਾਂਟਿਕ ਕਰੈਕਟਰਸ ਵਾਸਤੇ ਲਏ ਜਾਂਦੇ ਨੇ, ਔਰ ਉਹਨਾਂ ਤੋਂ ਇੱਕ ਸਿੰਗਰ ਵਾਲਾ ਕੰਮ ਹੀ ਲਿਆ ਜਾਂਦਾ ਲਪੇਟ ਕੇ,
ਹੀਰੋ ਦੀ
ਉਹਨੂੰ ਇੱਕ ਸ਼ੂਗਰ ਕੋਟਿੰਗ ਕਰਕੇ ਹੀਰੋ ਵਾਲੀ, ਅਸਲ 'ਚ ਸਿੰਗਰ ਦਾ ਕੰਮ ਸਟਾਰਡਮ ਨੂੰ ਇਸਤੇਮਾਲ ਕੀਤਾ ਜਾਂਦਾ, ਤੇ ਇਹਦੇ ਵਿੱਚ ਸਟਾਰਡਮ ਵਾਲੀ ਕੋਈ ਗੱਲ ਨਹੀਂ ਹੈ, ਬੜਾ ਸਿੱਧਾ ਸਾਦਾ ਗਿੱਪੀ ਉਹਨਾਂ ਨੇ ਬੜਾ ਖੂਬਸੂਰਤ ਕੰਮ ਕੀਤਾ, ਐਂਡ ਡੈਫੀਨੇਟਲੀ ਯੂ ਆਰ ਗੋਨਾ ਲਵ ਦਿਸ ਕਰੈਕਟਰ
ਜੀ। ਨਹੀਂ, ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਉਹ ਫਿਲਮ ਇੱਥੇ ਵੀ ਲੱਗੇ ਅਤੇ ਲੋਕਾਂ ਨੂੰ ਦੇਖਣ ਨੂੰ ਮਿਲੇ। ਅਤੇ ਗਿੱਪੀ, ਮੈਂ ਜਿਵੇਂ ਹੁਣ ਆਪਾਂ ਘੁੱਗੀ ਭਾਜੀ ਦੀਆਂ ਤਾਂ ਵਾਨਗੀਆਂ ਸੁਣ ਲਈਆਂ, ਤੁਹਾਡੇ ਮੂੰਹੋਂ ਵੀ ਮੁਖਾਰ ਪੈਨ ਤੋਂ ਵੀ ਕੋਈ ਗਾਣਾ ਸੁਣੀਏ। ਕਈ ਗਾਣੇ ਹੁੰਦੇ ਜਿਹੜੇ ਤੁਹਾਡੇ ਦਿਲ ਦੇ ਕਰੀਬ ਹੁੰਦੇ, ਜਿਵੇਂ ਆਪਾਂ ਗੁਰਦਾਸ ਮਾਨ ਸਾਹਿਬ ਕਹਿੰਦੇ ਜੀ ਛੱਲਾ ਚੇਤੇ ਆਉਂਦਾ, ਉਹਨਾਂ ਦਾ ਚਿਹਰਾ ਦੇਖ ਕੇ। ਤੁਹਾਡੇ ਮਨ 'ਚ ਕੋਈ ਇਹੋ ਜਿਹੇ ਗਾਣੇ ਆਉਂਦੇ ਆ ਜਿਹੜੇ ਹੁਣ ਬਈ ਯਾਰ ਮੈਂ ਜੇ ਆਹ ਗਾਣਾ ਨਾ ਗਾਉਂਦਾ ਤਾਂ ਸ਼ਾਇਦ ਹਨਾ?
ਜੀ, ਮੈਂ ਨਾ ਜੀ, ਮੇਰਾ ਗਾਣਾ ਸੀ ਜੀ ਫੁਲਕਾਰੀ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ, ਸੋ ਪਹਿਲਾਂ ਉਹ ਗਾਣਾ ਸੀਗਾ
ਜੀ। ਦੋ ਬੋਲ
ਜ਼ਰੂਰ ਜੀ। ਹੋ ਰੂਪ ਦੀ ਹੱਟੀ ਏ ਨੀ, ਦਾਰੂ ਦੀ ਏ ਮੱਟੀ ਏ ਨੀ, ਢਾਕੇ ਮੰਜੀ ਬੈਠ ਜਾਵੇਂ ਤੂੰ ਤਾਂ ਥੱਲੇ ਜੱਟੀ ਏ ਨੀ, ਹੋ ਤੂੰ ਤਾਂ ਥੱਲੇ ਬੈਠ ਕੇ ਕਸੀਦਾ ਕੱਢਦੀ, ਗੋਰੇ ਗੋਰੇ ਹੱਥਾਂ ਚ ਸੁਨਹਿਰੀ ਡੋਰਨੀ, ਭਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ।
ਮੈਂ
ਦੇਖ ਰਿਹਾ ਜੀ ਫੇਸਬੁੱਕ ਤੇ ਕਾਫੀ ਸਾਰੇ ਸੁਨੇਹੇ ਆ ਰਹੇ ਆ, ਤੇ ਮਨੀਸ਼ਾ ਬਖਸ਼ੀ ਹੋਣੀ ਲਿਖਦੇ ਆ, ਕਹਿੰਦੇ ਜੀ ਗਿੱਪੀ ਹੋਣਾ ਨੂੰ ਕਿਹੋ ਕਿ ਕਪਤਾਨ ਤੇ ਫਰਾਰ ਇਹ ਬਹੁਤ ਸੋਹਣੀਆਂ ਫਿਲਮਾਂ ਸੀ। ਮਨਦੀਪ ਸਿੰਘ ਸੈਣੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਅਮਨ ਹੀਰ ਨੇ ਸਿਰਾ ਲਾਤਾ ਘੁੱਗੀ ਭਾਜੀ। ਤੇ ਮੈਂ ਅੱਗੇ ਵਧਾਂ, ਗੱਲ ਵਧਾਵਾਂ, प्रचार प्रसारा बड़ा वधिया नौजवान पीढ़ी सारी ते बैठी है ना पहला तो कहने से पायरेसी होगी जी किसी ने ओहदे पाती पर हुण सारियां गल्लां देखो रिलीज गाने जिन्ने हुंदे आ ਉਹ ਸਾਰੇ ਸੋਸ਼ਲ ਮੀਡੀਆ ਨੂੰ ਜ਼ਰੀਆ ਬਣਾ ਕੇ ਪੇਸ਼ ਕੀਤੇ ਜਾਂਦੇ ਆ ਇਹਦਾ ਤੁਸੀਂ ਫਿਰ ਕੀ ਆਧਾਰ ਦੇਖਦੇ ਹੋ ਅੱਜ ਕੱਲ ਦੀ ਰੰਗਮੰਚ ਦੀ ਦੁਨੀਆ
ਦੇਖੋ ਜੀ ਮੈਂ ਸਮਝਦਾ ਕਿ ਮੀਡੀਆ ਜਿਹੜਾ ਸੋਸ਼ਲ ਮੀਡੀਆ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਇਟਸ ਲਾਈਕ ਅ ਵੈਪਨ ਇੱਕ ਹਥਿਆਰ ਹੈ ਹਥਿਆਰ ਜਦੋਂ ਜ਼ੁਲਮ ਲਈ ਜ਼ੁਲਮ ਕਰਨ ਲਈ ਜਾਂ ਅਤਿਆਚਾਰ ਕਰਨ ਲਈ ਉੱਠਦਾ ਤੇ ਉਸ ਤੋਂ ਡੇਂਜਰਸ ਚੀਜ਼ ਕੋਈ ਨਹੀਂ ਹੁੰਦੀ ਤੇ ਜਦੋਂ ਹਿਫਾਜ਼ਤ ਲਈ ਉੱਠਦਾ ਤੇ ਉਸ ਤੋਂ ਖੂਬਸੂਰਤ ਚੀਜ਼ ਕੋਈ ਨਹੀਂ ਹੁੰਦੀ
ਲੋਕਾਂ ਨੂੰ ਆਵਾਜ਼ ਮਿਲੀ ਹੈ ਬਸ
ਸੋਸ਼ਲ ਮੀਡੀਆ ਅੱਜ ਜਿੱਥੇ ਹਿਫਾਜ਼ਤ ਲਈ ਆਇਆ ਨਾ ਲੋਕਾਂ ਦੀ ਜੇ ਇਹ ਮੀਡੀਆ ਨਾ ਹੁੰਦਾ ਅੱਜ ਤੇ ਭਾਜੀ ਅੱਜ ਤੋਂ 10 ਸਾਲ ਪਹਿਲਾਂ ਦੀ ਦੁਨੀਆ ਦਾ ਦੇਖ ਲਓ ਕੀ ਸੀ ਕਿ 3 ਪ੍ਰੈਸ ਵਾਲੇ ਬੰਦਿਆਂ ਨਾਲ ਸੈਟਿੰਗ ਕਰ ਲਓ ਇੱਕ ਅਦੇ ਚੈਨਲ ਨੂੰ ਆਪਣੇ ਨਿਊਜ਼ ਚੈਨਲ ਕੰਟਰੋਲ ਚ ਕਰ ਲਓ ਸਾਰਾ ਸਿਨੈਰੀਓ ਤੁਹਾਡੇ ਕੰਟਰੋਲ ਚ ਆ ਜਾਂਦਾ ਹੁੰਦਾ ਸੀ ਅੱਜ ਸਰਕਾਰਾਂ ਨੇ ਕਿੰਨੀ ਕੋਸ਼ਿਸ਼ ਕੀਤੀ ਹੈ ਕਿ ਅਸਲੀਅਤ ਲੋਕਾਂ ਤੱਕ ਨਾ ਪਹੁੰਚੇ ਪੂਰੇ ਦੇ ਪੂਰੇ ਨਿਊਜ਼ ਚੈਨਲਾਂ ਤੇ ਆਪਣਾ ਪ੍ਰਭਾਵ ਤੁਸੀਂ ਬਣਾ ਲਓ ਜਾਂ ਤੁਸੀਂ ਦੁਨੀਆ ਖਰੀਦ ਲਓ ਪਰ ਜੋ ਸੱਚਾਈ ਹੈ ਉਹ ਸੋਸ਼ਲ ਮੀਡੀਆ ਦੇ ਥਰੂ ਲੋਕਾਂ ਤੱਕ ਪਹੁੰਚ ਜਾਂਦੀ ਹੈ ਵਟਸਐਪ ਤੇ 5 ਮਿੰਟ ਦੇ ਵਿੱਚ ਵੀਡੀਓ ਚੜ ਜਾਂਦੇ ਨੇ ਸੱਚਾਈਆਂ ਇਸ ਤਰ੍ਹਾਂ ਸਾਹਮਣੇ ਆ ਰਹੀਆਂ ਉਹਦਾ ਸਮਾਜ ਨੂੰ ਫਾਇਦਾ ਵੀ ਬਹੁਤ ਹੋਇਆ ਸਿਰਫ ਇਹ ਹੈ ਕਿ ਕੁਛ ਲੋਕ ਮਿਸਯੂਜ਼ ਜਿਹੜਾ ਕਰਦੇ ਨੇ ਮੀਡੀਆ ਦਾ ਸੋਸ਼ਲ ਮੀਡੀਆ ਦਾ ਉਹ ਥੋੜਾ ਡੇਂਜਰਸ ਪਾਰਟ ਹੈ ਬਟ ਉਹ ਬੜਾ ਛੋਟਾ ਪਾਰਟ ਹੈ ਜ਼ਿਆਦਾ ਇਹਦਾ ਪੋਜ਼ਿਟਿਵ ਮੈਂ ਅਸਰ ਦੇਖ ਰਿਹਾ ਇਹਦੇ ਨਾਲ ਅਵੇਕਨਿੰਗ ਅਵੇਅਰਨੈਸ ਬਹੁਤ ਆਈ ਹੈ ਲੋਕਾਂ ਨੂੰ
ਤੇ ਮੈਂ ਸਕਰੀਨ ਤੇ ਦੇਖ ਰਿਹਾ ਜੀ ਫੇਸਬੁੱਕ ਤੇ ਇੱਕ ਹੋਰ ਸੁਨੇਹਾ ਆ ਗਿਆ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਸੀ ਜੀ ਗੁਰਦੀਪ ਢਿੱਲੋਂ ਜੀ ਲਿਖਦੇ ਆ ਘੁੱਗੀ ਭਾਜੀ ਨੂੰ ਕਹੋ ਆਪ ਬਾਰੇ ਚੰਦ ਲਫ਼ਜ਼ ਜ਼ਰੂਰ ਬੋਲਣ
ਘੁੱਗੀ ਭਾਜੀ ਤਾਂ ਹੈ ਹੀ ਆਪ ਜੀ ਦੇ ਸਾਰਿਆਂ ਦੇ ਜੀ
ਦੇਖੋ ਜੀ ਮੈਂ ਆਪਣੇ ਆਪ ਬਾਰੇ ਤੇ ਬੋਲ ਹੀ ਰਿਹਾ ਸੀ ਬਾਕੀ ਇਹ ਆਪ ਬਾਰੇ ਯਾਨੀ ਆਮ ਆਦਮੀ ਪਾਰਟੀ ਬਾਰੇ ਸੁਣਨਾ ਚਾਹੁੰਦੇ ਤਾਂ ਮੈਂ ਜ਼ਰੂਰ ਬੋਲਾਂਗਾ ਉਹ ਮੇਰੀ ਰੂਹ ਦੇ ਵਿੱਚ ਹੁਣ ਇੱਕ ਵਸੀ ਹੋਈ ਚੀਜ਼ ਹੈ ਕਿਉਂਕਿ ਆਮ ਆਦਮੀ ਹੀ ਸਾਡੀ ਆਤਮਾ 'ਚ ਵਸਿਆ ਹੋਇਆ ਤੇ ਜੇ ਆਮ ਆਦਮੀ ਨੇ ਪਾਰਟੀ ਬਣਾ ਲਈ ਤੇ ਫਿਰ ਤਾਂ ਅਸੀਂ ਉਹਨਾਂ ਦੇ ਨਾਲ ਹੀ ਹੈ ਨਾ ਕਿਉਂਕਿ ਪਾਰਟੀ ਬਣਾਉਣ ਦੀ ਲੋੜ ਕਿਉਂ ਪਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਾਰਟੀ ਕਿਉਂ ਹੋਂਦ ਵਿੱਚ ਆਈ ਪਾਰਟੀ ਦਾ ਮਕਸਦ ਕੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਆਪ ਦੇ ਨਾਲ ਜਿਹੜਾ ਮੈਂ ਜੁੜਿਆ ਉਹਦੇ ਬਾਰੇ ਮੈਂ ਢਿੱਲੋਂ ਸਾਹਿਬ ਇੱਕੋ ਗੱਲ ਹੀ ਕਵਾਂਗਾ ਜੀ ਸੋਹਨ ਸਿੰਘ ਮੀਸ਼ਾ ਉਹਨਾਂ ਦੀ ਇੱਕ ਲਾਈਨ ਕਵਾਂਗਾ ਕਿ ਬੜਾ ਔਖਾ ਹੁੰਦਾ ਜੀ ਕੰਡਿਆਂ ਤੇ ਤੁਰਨਾ ਉਹਨਾਂ ਦੀ ਇੱਕੋ ਲਾਈਨ ਕਵਾਂਗਾ ਮੈਂ ਕਿ ਲਹਿਰਾਂ ਸਾਨੂੰ ਵੀ ਬੁਲਾਇਆ ਸੀ ਇਸ਼ਾਰਿਆਂ ਦੇ ਨਾਲ ਲਹਿਰਾਂ ਸਾਨੂੰ ਵੀ ਬੁਲਾਇਆ ਸੀ ਇਸ਼ਾਰਿਆਂ ਦੇ ਨਾਲ ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ ਲਹਿਰਾਂ ਤਾਂ ਬੁਲਾਉਂਦੀਆਂ ਸੀ ਵੀ ਆ ਜਾਓ ਲਹਿਰ ਦੇ ਜਾਵਾਂਗੇ ਹੂਟੇ ਲੈਂਦੇ ਜਾਵਾਂਗੇ ਆ ਜਾਓ ਪਰ ਕਿਨਾਰਿਆਂ ਨੇ ਐਸਾ ਜਕੜ ਮਾਰੀ ਹੋਈ ਸੀ ਸਾਡੇ ਤੋਂ ਕੰਡੇ ਨਹੀਂ ਛੱਡੇ ਗਏ ਕਿਨਾਰੇ ਨਹੀਂ ਛੱਡੇ ਗਏ ਕਿਨਾਰਿਆਂ ਤੇ ਬੈਠੇ ਹੀ ਆਪਣੀ ਧਰਤੀ ਦੀ ਆਪਣੇ ਪਾਣੀ ਦੀ ਹਿਫਾਜ਼ਤ ਕਰਾਂਗੇ
ਤੇ ਕਿਉਂਕਿ ਭਾਜੀ ਜਿੱਥੇ ਬਾਕੀ ਲੋਕ ਕੋਸ਼ਿਸ਼ ਕਰਦੇ ਆ ਹਨਾ ਅਦਾਕਾਰੀ ਨਾਲ ਹੀ ਜੁੜੇ ਰਹਿਣ ਦੀ ਕਲਾਕਾਰ ਚਾਹੁੰਦਾ ਵੀ ਮੈਂ ਆਪਣੇ ਉਸ ਪੇਸ਼ੇ ਨਾਲ ਹੀ ਜੁੜਿਆ ਰਹਾਂ ਤੁਹਾਡੇ ਮਨ ਚ ਨਹੀਂ ਆਇਆ ਵੀ ਮੈਂ ਥੋੜਾ ਦੂਰ ਹੀ ਰਹਾਂ ਇਸ ਚੀਜ਼ ਤੋਂ ਕੀ ਵਲਵਲੇ ਉੱਠੇ ਮਨ ਚ ਮੇਰਾ ਖਿਆਲ ਸ਼ਾਇਦ ਉਹ ਵੀ ਪੁੱਛਣਾ ਚਾਹੁੰਦੇ ਸੀ
ਬਿਲਕੁਲ ਜੀ ਮੈਂ ਐਜ਼ ਐਨ ਐਕਟਰ ਹੀ ਕੰਮ ਕਰਨਾ ਚਾਹੁੰਦਾ ਸੀ ਮੈਂ ਦੂਰ ਰਹਿਣਾ ਚਾਹੁੰਦਾ ਸੀ ਤਾਂ ਹੀ ਇੰਨੇ ਸਾਲਾਂ ਤੋਂ ਦੂਰ ਸੀ ਇਸ ਸਮੇਂ ਦੇ ਵਿੱਚ ਵੀ 10 ਵਾਰੀ ਆਫਰਸ ਹੋਈਆਂ ਹੋਣਗੀਆਂ ਕੋਸ਼ਿਸ਼ਾਂ ਹੋਈਆਂ ਹੋਣਗੀਆਂ ਆ ਜਾਓ ਜੀ ਜੁਆਇਨ ਕਰ ਲਓ ਜਾਂ ਆਹ ਲੜ ਲਓ ਇੱਥੋਂ ਇਲੈਕਸ਼ਨ ਜਾਂ ਇੱਦਾਂ ਕਰ ਲਓ ਜਾਂ ਕਿਸੇ ਪਾਰਟੀ ਨੇ ਕਿਹਾ ਹੋਊਗਾ ਫੇਸ ਬਣ ਜਾਓ ਪਾਰਟੀ ਦਾ ਯੇ ਉਹਦੇ ਨਾਲੋਂ ਬੈਟਰ ਮੇਰੇ ਕੋਲ ਚੋਇਸ ਸੀ ਮੈਂ 3.5-4 ਸਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਬ੍ਰਾਂਡ ਐਮਬੈਸਡਰ ਰਿਹਾ ਪੰਜਾਬ ਦਾ ਮੇਰਾ ਚਿਹਰਾ ਵੋਟਿੰਗ ਲਈ ਇਸਤੇਮਾਲ ਹੁੰਦਾ ਸੀ ਵੀ ਯਾਰ ਮੈਂ ਲੋਕਾਂ ਨੂੰ ਕਾਲਜਾਂ ਜਾ ਕੇ ਯੂਨੀਵਰਸਿਟੀਜ਼ ਜਾ ਕੇ ਪਿੰਡਾਂ ਤੇ ਜਾ ਕੇ ਟੀਵੀ ਤੇ ਰੇਡੀਓ ਤੇ ਮੇਰੇ ਵੀਡੀਓ ਆਡੀਓ ਚੱਲਦੇ ਸੀ ਕਿ ਇਲੈਕਸ਼ਨ ਦੇ ਪ੍ਰੋਸੈਸ ਨੂੰ ਆਪਾਂ ਮਜ਼ਬੂਤ ਕਰੀਏ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਸਾਡਾ ਭਾਰਤ ਇਹਨੂੰ ਮਜ਼ਬੂਤ ਕਰੀਏ ਪਰ ਹੁਣ ਜਦੋਂ ਲੱਗਾ ਕਿ ਲੋਕਤੰਤਰ ਦੇ ਵਿੱਚ ਪਰਸਨਲੀ ਆਪ ਅੱਗੇ ਜਾ ਕੇ ਹੁਣ ਜਦੋਂ ਯੋਗਦਾਨ ਦੇਣ ਦੀ ਲੋੜ ਹੈ ਤੇ ਫਿਰ ਮੈਂ ਉਹ ਛੱਡ ਦਿੱਤਾ ਜੀ ਉਹ ਜਿਹੜਾ ਮੈਨੂੰ ਇੱਕ ਮਿਲਿਆ ਹੋਇਆ ਸੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਤੇ ਮੈਂ ਫਿਰ ਇੱਕ ਪਾਰਟੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਕੇ ਪੰਜਾਬ ਨੂੰ ਬਿਹਤਰੀ ਤੱਕ ਲਿਜਾਣ ਲਈ ਉਹਦਾ ਇੱਕੋ ਕਾਰਨ ਹੈ ਜੀ ਤੁਸੀਂ ਸਹੀ ਕਿਹਾ ਕਿ ਆਰਟਿਸਟ ਡਰਦੇ ਨੇ ਵੀ ਚੱਲ ਆਪਣੇ ਕੰਮ 'ਚ ਠੀਕ ਆ ਕੀ ਲੈਣਾ ਉੱਧਰ ਜਾ ਕੇ ਪਰ ਆਰਟਿਸਟ ਸ਼ਾਇਦ ਇਹ ਭੁੱਲ ਜਾਂਦੇ ਨੇ ਜਾਂ ਉਹਨਾਂ ਦੀਆਂ ਕੋਈ ਮਜਬੂਰੀਆਂ ਹੁੰਦੀਆਂ ਹੋਣਗੀਆਂ ਮੈਂ ਆਪਣੇ ਬਾਰੇ ਕਹਿ ਸਕਦਾ ਕਿ ਮੈਂ ਤਾਂ ਜੀ ਲੋਕ ਜ਼ੀਰੋ ਤੋਂ ਉੱਠਦੇ ਨੇ ਮੈਂ ਮਾਈਨਸ ਤੋਂ ਉੱਠਿਆ ਮੈਨੂੰ ਜੋ ਦਿੱਤਾ ਖਾਣ ਨੂੰ ਰੋਟੀ ਤੋਂ ਲੈ ਕੇ ਤੇ ਚਲਾਉਣ ਨੂੰ ਕਾਰ ਤੱਕ ਮੈਨੂੰ ਜੋ ਦਿੱਤਾ ਮੈਨੂੰ ਵਿਰਾਸਤ 'ਚ ਨਹੀਂ ਮਿਲ ਸਕਿਆ ਕਿਉਂਕਿ ਅਸੀਂ ਪਾਕਿਸਤਾਨ ਤੋਂ ਜਿਵੇਂ ਉਜੜੇ ਆਏ ਪੈਰ ਹੀ ਨਹੀਂ ਲੱਗੇ ਆ ਕੇ ਫਿਰ ਮੁੜ ਕੇ ਪੰਜਾਬ 'ਚ ਇੱਧਰ ਤੇ ਮੈਨੂੰ ਸਾਰਾ ਕੁਛ ਪੰਜਾਬ ਨੇ ਪੰਜਾਬੀਆਂ ਨੇ ਔਰ ਪੰਜਾਬੀਅਤ ਨੇ ਹੀ ਦਿੱਤਾ ਤੇ ਜੇ ਅੱਜ ਰੀਪੇ ਕਰਨ ਦਾ ਮਹਾਰਾਜ ਨੇ ਇੱਕ ਮੌਕਾ ਦਿੱਤਾ ਤੇ ਮੈਂ ਨਾ ਕਰਾਂ ਤੇ ਬੜੀ ਮਾੜੀ ਗੱਲ ਹੈ ਮੈਂ ਤਾਂ ਰੀਪੇ ਕਰਨ ਲੱਗਾ ਜੀ ਬਹੁਤ ਜ਼ਿਆਦਾ ਕਰਜ਼ਾ ਲੈ ਬੈਠਾ ਸੀ, ਹੁਣ ਕਿਸ਼ਤਾਂ ਮੋੜਨ ਦਾ ਵਕਤ ਆਇਆ ਸੀ।
ਇਸ ਦੌਰਾਨ ਮੈਂ ਸਕਰੀਨ ਤੇ ਦੇਖ ਰਿਹਾ ਰਵੀ ਸੋਹਲ ਲਿਖਦੇ ਆ, ਸਤਿ ਸ੍ਰੀ ਅਕਾਲ ਗਿੱਪੀ ਤੇ ਘੁੱਗੀ ਭਾਜੀ, ਗਿੱਪੀ ਭਾਈ ਨੂੰ ਵੀ ਟਿਕਟ ਲੈ ਕੇ ਦਿਓ ਜੀ, ਆਪ ਦੀ ਜਿੱਤ ਇਹਨਾਂ ਦੀ ਵੀ ਯਕੀਨੀ ਆ ਜਿੱਥੇ ਘੁੱਗੀ ਭਾਜੀ ਦੀ ਜਿੱਤ ਯਕੀਨੀ।
ਮੈਂ ਤਾਂ ਜਹਾਜ਼ ਦੀ ਟਿਕਟ ਨੀ ਲੈ ਕੇ ਦਿੰਦੇ, ਮੈਂ ਤਾਂ ਇਹਨਾਂ
ਕਲਚਰਲ ਪੋਲਿਸੀਜ਼ ਨੇ, ਇਹਨਾਂ ਦੀ ਵੀ ਜ਼ਿੰਮੇਵਾਰੀਆਂ ਲਾਵਾਂਗੇ ਅੱਗੋਂ, ਕਿ ਅੱਗੋਂ ਬੜਾ ਕੁਛ ਸੁਧਾਰ ਇਹਨਾਂ ਦੇ ਖੇਤਰ ਚ ਵੀ ਕਰਨ ਵਾਲਾ, ਗਾਇਕੀ ਦੇ ਖੇਤਰ ਦੇ ਵਿਚ ਵੀ ਬਹੁਤ ਕੁਛ ਹੋਏਗਾ ਤੇ ਪੰਜਾਬ ਬਿਹਤਰ ਹੋਏਗਾ। ਔਰ ਉਹਦਾ ਆਗਾਜ਼ ਇਹਨਾਂ ਨੇ ਜਦੋਂ ਅਜੇ ਮੈਂ ਵੀ ਪਾਰਟੀ ਨੀ ਸੀ ਜੁਆਇਨ ਕੀਤੀ ਉਦੋਂ ਹੀ ਕਰਤਾ ਸੀ ਅਰਦਾਸ ਫਿਲਮ ਦੇ ਨਾਲ, ਕਿ ਪੰਜਾਬ ਨੂੰ ਸਹੀ ਦਿਸ਼ਾ ਚ ਲੈ ਕੇ ਜਾਣ ਵਾਲੇ ਜਿਹੜੇ ਕਦਮ ਨੇ ਉਹ ਚੁੱਕਣੇ ਸ਼ੁਰੂ ਕਰਤੇ ਨੇ, ਤੇ ਮੈਨੂੰ ਲੱਗਦਾ ਅਰਦਾਸ ਜਿਹੜੀ ਫਿਲਮ ਬਣਾਈ ਹੈ ਵੈਸੇ ਹੀ ਸਾਡੇ ਨਾਲ ਹੀ ਨੇ। ਤਾਂ
ਗਗਨ ਪੋਪਰ ਆਏ ਜੀ ਲਿਖਦੇ ਜੀ, ਕਹਿੰਦੇ ਅਰਦਾਸ ਚ ਬਹੁਤ ਸੋਹਣਾ ਰੋਲ ਸੀ ਘੁੱਗੀ ਭਾਜੀ ਦਾ, ਗਿੱਪੀ ਹੁਣਾਂ ਦੀ ਬਹੁਤ ਸੋਹਣੀ ਡਾਇਰੈਕਸ਼ਨ ਤੇ ਡਾਇਲੋਗ ਵੀ ਬਹੁਤ ਚੰਗੇ ਸੀ, ਇਹੋ ਜਿਹੀਆਂ ਹੋਰ ਫਿਲਮਾਂ ਬਣਾਉਣ ਦੀ ਰੱਬ ਤੁਹਾਨੂੰ ਤਾਕਤ ਦੇਵੇ।
ਏਅਰਪੋਰਟ ਤੱਕ ਤੇ ਆਉਂਦੇ ਵੀ ਦੇਖਦੇ ਵੀ ਆਇਆ ਕਿ ਨਹੀਂ ਬੰਦਾ ਉੱਡ ਕੇ, 40,000 ਫੁੱਟ ਤੇ ਉੱਡ ਕੇ।
ਲਓ ਜੀ ਮੇਰਾ ਖਿਆਲ ਪ੍ਰਾਸ਼ਰ ਸਾਹਿਬ ਨੂੰ ਜਵਾਬ ਮਿਲ ਗਿਆ ਹੋਣਾ, ਤੇ ਮੈਂ ਆਪਣੇ ਆਖਰੀ ਸਵਾਲਾਂ ਵੱਲ ਵਧਾਂ। ਗਿੱਪੀ ਭਾਈ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਨੌਜਵਾਨ ਪੀੜ੍ਹੀ 'ਚ ਜਿਹੜੇ ਆ ਨਵੇਂ ਉੱਠੇ ਕਲਾਕਾਰ ਕਹਿ ਲਓ, ਸਿੰਗਰ ਕਹਿ ਲਓ, ਗਾਇਕ ਕਲਾਕਾਰ ਬਹੁਤ ਨੇ, ਦੇਖਣ 'ਚ ਆਉਂਦਾ ਵੀ ਜਿਹੜੇ ਸਿਆਣੀ ਉਮਰ ਦੇ ਕਲਾਕਾਰ ਦਾ ਭਵਨ ਨਾ ਹੀ ਕਹੀਏ, ਉਹ ਕੁਛ ਕੁ ਉਹਨਾਂ ਤੋਂ ਨਾਰਾਜ਼ ਨੇ, ਕਹਿੰਦੇ ਵੀ ਜਿਹੜੀ ਹੈ ਨਵੀਂ ਪਨੀਰੀ ਉੱਠੀ ਆ ਇਹਨਾਂ ਦੀ ਧੌਣ 'ਚ ਕੀਲਾ ਪਹਿਲਾਂ ਨਿਕਲ ਆਉਂਦਾ ਜਾਂ ਸਰੀਆ ਫਸਿਆ ਹੋਇਆ, ਐਂਗਰ ਐਟੀਚਿਊਡ ਉਹ ਜਿਹੜਾ ਹੈਗਾ ਉਹਨੂੰ ਦੂਰ ਕਰਨ ਦੀ ਲੋੜ ਆ, ਹੋਮੇ ਤੋਂ ਦੂਰ ਰਹਿ ਕੇ ਹਲੀਮੀ ਵਾਲੇ ਪਾਸੇ ਨੂੰ ਜਾਣ ਦੀ ਜ਼ਿਆਦਾ ਲੋੜ ਆ, ਉਸ ਬਾਰੇ ਮਾੜਾ ਮੋਟਾ ਚਾਨਣਾ, ਕਿਉਂਕਿ ਮੈਂ ਤੁਹਾਨੂੰ ਦੋਨਾਂ ਨੂੰ ਇੱਕ ਚਿੰਤਕ ਵਜੋਂ ਵੀ ਦੇਖਦਾ
ਜੀ। ਨਹੀਂ ਭਾਜੀ ਇੱਦਾਂ ਦਾ ਮੈਨੂੰ ਨਹੀਂ ਲੱਗਦਾ ਕੋਈ ਗੱਲ, ਕਿਉਂਕਿ ਰੀਜ਼ਨ ਵੀ ਕਿ ਜਿਵੇਂ ਘੁੱਗੀ ਭਾਜੀ ਮੇਰੇ ਤੋਂ ਬਹੁਤ ਸੀਨੀਅਰ ਨੇ, ਮੈਂ ਇਹਨਾਂ ਤੋਂ ਬਾਅਦ ਦੀ ਜਨਰੇਸ਼ਨ ਵਾਲਾ ਬੱਚਾ ਇਹਨਾਂ ਦੇ ਨਾਲ ਆਇਆ ਵਾਂ, ਹੁਣ ਕੰਮ ਕਰਦੇ ਹਾਂ, ਬਟ ਮੈਂ ਐਜ਼ ਏ ਡਾਇਰੈਕਟਰ ਮੇਰੇ ਨਾਲ, ਮੈਂ ਐਜ਼ ਏ ਡਾਇਰੈਕਟਰ ਕੰਮ ਕੀਤਾ ਭਾਜੀ ਦੇ ਨਾਲ, ਹੈ ਨਾ, ਬਟ ਇਹਨਾਂ ਦੀ ਇੱਜ਼ਤ ਇਹਨਾਂ ਦਾ ਸਾਰਾ ਕੁਛ ਬਰਕਰਾਰ ਸੀ। ਰੀਜ਼ਨ ਵੀ ਕਿ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਅੱਜ ਦੀ ਜਿਹੜੇ ਸਾਡੇ ਤੋਂ ਜੂਨੀਅਰ ਆਏ ਨੇ ਉਹਨਾਂ ਦੇ ਵਿੱਚ ਵੀ ਬਹੁਤ ਬੰਦੇ ਇੱਦਾਂ ਦੇ ਨੇ ਜਿਹੜੇ ਸਾਨੂੰ ਫੁੱਲ ਰਿਸਪੈਕਟ ਦਿੰਦੇ ਆ, ਪਿਆਰ ਦਿੰਦੇ ਆ, ਸਤਿਕਾਰ ਦਿੰਦੇ ਆ। ਇਹ ਬੰਦੇ ਬੰਦੇ 'ਤੇ ਡਿਪੈਂਡ ਕਰਦਾ। ਮੈਂ ਆਪਣੇ ਬਹੁਤ ਸੀਨੀਅਰ ਕਲਾਕਾਰਾਂ ਨੂੰ, ਕਈਆਂ ਨੂੰ ਇੱਦਾਂ ਦਿਆਂ ਨੂੰ ਮਿਲਿਆ ਵਾਂ ਜਿਹੜੇ ਕਿਸੇ ਨੂੰ ਸਹੀ ਤਰੀਕੇ ਨਾਲ ਨਹੀਂ ਬੁਲਾਉਂਦੇ ਹੈਗੇ, ਹੈ ਨਾ। ਇਹ ਮਤਲਬ ਬੰਦੇ ਤੋਂ ਬੰਦਾ ਡਿਪੈਂਡ ਕਰਦੀ ਆ ਚੀਜ਼। ਇਹ ਨਹੀਂ ਗਾ ਕਿ ਅੱਜ ਦੀ ਜਨਰੇਸ਼ਨ ਕੀ ਆ ਜਾਂ ਪਹਿਲਾਂ ਦੀ ਕੀ ਆ। ਹਾਂ, ਫਰਕ ਸਿਰਫ ਇੰਨਾ ਪੈ ਗਿਆ ਕਿ ਜਦੋਂ ਅਸੀਂ ਆਰਟਿਸਟ ਬਣੇ ਸੀ, ਮੇਰਾ ਗਾਣਾ ਜਦੋਂ ਆਪਾਂ ਜਿਹੜਾ ਮੈਂ ਪਹਿਲਾਂ ਸੁਣਾ ਕੇ ਹਟਿਆ ਮਿੱਤਰਾਂ ਦੇ ਚਾਦਰੇ 'ਤੇ ਪਾ ਦੇ ਮੋਰਲੀ, ਸਮਾਂ ਸੀਗਾ ਗਾਣਾ ਹਰ ਵਿਆਹ ਦੇ ਵਿੱਚ 20-20 ਵਾਰੀ ਵੱਜਦਾ ਸੀਗਾ, ਸੁਪਰ ਹਿੱਟ ਗਾਣਾ ਸੀ, ਪਰ ਮੈਂ ਫਲੋਪ ਸੀ, ਹੈ ਨਾ। ਮੈਨੂੰ ਕੋਈ 20 ਰੁਪਏ ਨਹੀਂ ਸੀ ਦਿੰਦਾ ਪ੍ਰੋਗਰਾਮ ਦੇ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਗਿੱਪੀ ਗਰੇਵਾਲ ਕੌਣ ਹੈ। ਗਾਣਾ ਹਿੱਟ ਸੀ। ਅੱਜ ਕੱਲ੍ਹ ਆਪਾਂ ਪਹਿਲਾਂ ਗੱਲ ਕੀਤੀ ਹੈ ਸੋਸ਼ਲ ਮੀਡੀਆ ਦੀ, ਇੱਕ ਗਾਣਾ ਆਉਂਦਾ ਆਰਟਿਸਟ ਦੀ ਸ਼ਕਲ ਸਾਹਮਣੇ ਆਉਂਦੀ ਹੈ, ਉਹ ਸਟਾਰ ਬਣ ਜਾਂਦਾ, ਹੈ ਨਾ। ਸੋ ਫਿਰ ਜਦੋਂ ਆਰਟਿਸਟ ਪਹਿਲੇ ਗਾਣੇ 'ਤੇ ਸਟਾਰ ਬਣ ਜਾਂਦਾ ਵਾ, ਉਹ ਉਸੇ ਤਰੀਕੇ ਨਾਲ ਬਿਹੇਵ ਕਰਦਾ, ਉਹਨੂੰ ਪੈਸੇ ਵੀ ਬਹੁਤ ਮਿਲਣ ਲੱਗਦੇ ਆ। ਮੈਂ ਆਪਣੀ ਲਾਈਫ ਦੇ ਵਿੱਚ 8-10-12-13-14,000 ਦੇ ਵਿੱਚ ਘੱਟੋ ਘੱਟ 100 ਦੇ ਨੇੜੇ ਪ੍ਰੋਗਰਾਮ ਲਾਇਆ ਵਾ, ਵਿਦ ਮਜੀਸ਼ੀਅਨ, ਵਿਦ ਸਾਊਂਡ, ਠੀਕ ਆ। ਉਹ ਜਿਹੜਾ ਦੌਰ ਚੱਲਦਾ ਸਟ੍ਰਗਲ ਆ। ਸੋ ਅੱਜ ਦੀ ਡੇਟ 'ਤੇ ਇੱਕ ਗਾਣਾ ਹਿੱਟ ਹੁੰਦਾ ਵਾ, ਸਿੱਧਾ ਹੀ 1-1.5 ਲੱਖ ਰੁਪਏ ਤੋਂ ਸ਼ੁਰੂ ਹੁੰਦਾ ਕਲਾਕਾਰ ਦਾ, ਜਹਾਜ਼, ਬਾਹਰਲੀ ਕੰਟਰੀ, ਇਹ ਵੋ। ਮੇਰੇ ਤਾਂ ਪਾਸਪੋਰਟ 'ਤੇ ਰਿਜੈਕਟਾਂ ਹੀ ਬਹੁਤ ਲੱਗੀਆਂ ਸੀਗੀਆਂ ਵੀ ਕਿਸੇ ਕੰਟਰੀ ਨਹੀਂ ਜਾਣਾ। ਸੋ ਉਹ ਚੀਜ਼ਾਂ ਨੇ ਨਾ ਜਿਹੜੀਆਂ, ਉਹ ਸਟ੍ਰਗਲ ਆ, ਉਹ ਸਟ੍ਰਗਲ ਬੰਦੇ ਨੂੰ ਬਹੁਤ ਕੁਛ ਸਿਖਾ ਦਿੰਦੀਆਂ, ਜਿਵੇਂ ਭਾਈ ਨੇ ਬੋਲਿਆ ਕਿ ਪੈਰ ਹੀ ਨਹੀਂ ਲੱਗੇ। ਸੋ ਪੰਜਾਬੀਆਂ ਨੇ ਇਹਨਾਂ ਦੇ ਪੈਰ ਲਵਾਏ। ਸੋ ਇਸੇ ਕਰਕੇ ਅੱਜ ਇਹ ਚੀਜ਼ ਸੋਚ ਰਹੇ ਨੇ ਕਿ ਯਾਰ ਮੈਂ ਉਸ ਚੀਜ਼ ਦਾ ਪੇ ਆਫ ਕਰਾਂ, ਹੈ ਨਾ। ਸੋ ਜਿਹੜੀ ਸਟ੍ਰਗਲ ਆ ਬੰਦੇ ਨੂੰ ਇੰਨੀਆਂ ਚੀਜ਼ਾਂ, ਜਦੋਂ ਮਿਲ ਸਟ੍ਰਗਲ ਕਰਦਾ ਹੀ ਨਹੀਂ ਬੰਦਾ, ਸਿੱਧਾ ਹੀ ਗੱਲਾਂ ਵੱਡੀਆਂ ਹੋ ਜਾਂਦੀਆਂ ਨੇ। ਸੋ ਫਿਰ ਥੋੜ੍ਹਾ ਬਹੁਤਾ ਫਰਕ ਤਾਂ ਪੈਂਦਾ, ਬਟ ਵੈਸੇ ਐਡੀ ਗੱਲ ਨਹੀਂ ਕਿ ਜਿਹੜੇ ਬੰਦੇ ਚੰਗੇ ਨੇ ਉਹ ਅੱਜ ਵੀ ਬਹੁਤ ਚੰਗੇ ਨੇ।
ਅਤੇ ਨੌਜਵਾਨ ਪੀੜ੍ਹੀ ਦੇ ਲੋਕ ਬੜੇ ਕਾਹਲੇ ਆ ਜੀ ਮਸ਼ਹੂਰ ਹੋਣ ਲਈ, ਉਸ ਕਰਕੇ ਕਈ ਵਾਰ ਕਹਿੰਦੇ ਆ ਨਾ ਕਾਹਲੀ ਤੁਰਿਆਂ ਸੱਪ ਦੀ ਘੁੱਟ 'ਤੇ ਵੀ ਪੈਰ ਧਰ ਹੋ ਜਾਂਦਾ। ਕਿਉਂਕਿ ਭਾਅ ਜੀ ਤੁਹਾਡਾ ਕੀ ਸੁਨੇਹਾ, ਕਿਉਂਕਿ ਹਰਿਆਣਵੀ 'ਚ ਕਹਿੰਦੇ ਨਾ ਉਤਾਵਲਾ ਸੁਭਾਵਲਾ।
ਦੇਖੋ ਜੀ, ਇਹ ਸਿਰਫ ਪੰਜਾਬੀਆਂ 'ਚ ਨਹੀਂ, ਇਹ ਮੈਨੂੰ ਲੱਗਦਾ ਇਹ ਪੂਰੇ ਦੁਨੀਆਂ ਦੀ ਪ੍ਰੋਬਲਮ ਹੈ। ਕੈਨੇਡਾ ਦੇ ਵਿੱਚ ਵੀ ਹੋਣਗੇ, ਆਸਟ੍ਰੇਲੀਆ, ਕੈਨੇਡਾ 'ਚ ਸੁਣੀਦਾ ਨਾ ਭਾਅ ਜੀ, ਪਟੋਲੋ ਬ੍ਰਿਜ ਤੋਂ ਛਾਲ ਮਾਰ ਕੇ ਇੱਕ ਬੰਦਾ ਦਰਿਆ 'ਚ ਇਸ ਕਰਕੇ ਡਿੱਗ ਪਿਆ ਕਿ ਉਹਨੇ ਮਸ਼ਹੂਰ ਹੋਣਾ ਸੀ, ਔਰ ਦਿਲ ਕਰਦਾ ਸੀ ਕਿ ਮੈਂ ਮਸ਼ਹੂਰ ਹੋਵਾਂ। ਕੋਈ ਨਿਰਵਸਤਰ ਹੋ ਕੇ ਸੜਕਾਂ 'ਤੇ ਤੁਰ ਪੈਂਦਾ, ਗੋਰਾ ਜਾਂ ਗੋਰੀ, ਹੈ ਨਾ, ਅਤੇ ਮੈਨੂੰ ਲੋਕ ਮਸ਼ਹੂਰੀ ਦੇਣਗੇ।
ਕੋਈ ਇੱਥੇ ਤੁਹਾਡੇ ਨਿਆਗਰਾ ਫਾਲ ਕਿੰਨੇ ਭਾਜੀ ਲੋਕ ਫਾਲ ਤੋਂ ਛਾਲ ਮਾਰ ਦਿੰਦੇ ਆ ਕਿ ਪਾਪੂਲਰ ਹੋਵਾਂਗੇ। ਸੋ ਇਹ ਸਨਕ ਹੁੰਦੀ ਹੈ। ਸੋ ਇਹ ਕਿਸੇ ਦੀ ਕਿਸੇ ਫਾਰਮ ਚ ਹੁੰਦੀ, ਕਿਸੇ ਦੀ ਕਿਸੇ ਫਾਰਮ ਚ, ਪਰ ਆਪਣੇ ਜਿਹੜੇ ਹੁਣ ਮੁੰਡੇ ਨੇ ਇਹਨਾਂ ਨੇ ਜਿੱਦਾਂ ਨਵੇਂ ਸਿੰਗਰ ਨੇ ਇਹਨਾਂ ਨੇ ਸਿੱਖਣ ਚ ਓਨਾ ਸਮਾਂ ਨਹੀਂ ਗੁਜ਼ਾਰਿਆ, ਕਿਉਂਕਿ ਪਹਿਲਾਂ ਸਿੰਗਰ ਸਿੱਖਦੇ ਬਹੁਤ ਹੁੰਦਾ ਸੀ, ਰਿਆਜ਼ ਬੜੇ ਹੁੰਦੇ ਸੀ, ਸਾਲਾਂ ਦੇ ਸਾਲ ਉਸਤਾਦਾਂ ਕੋਲੋਂ ਮਾਰ ਖਾ ਖਾ ਕੇ ਉਹਦੇ ਇਲਮ ਦੇ ਨਾਲ ਨਾਲ ਹਲੀਮੀ ਪੈਕੇਜ ਵਿੱਚ ਹੀ ਮਿਲ ਜਾਂਦੀ ਸੀ ਵੀ ਕਿਵੇਂ ਨਿਮਰ ਰਹਿਣਾ। ਹੁਣ ਕੀ ਹੈ ਕਿ ਇਹ ਇਹਨਾਂ ਦੇ ਰੋਲ ਮਾਡਲ ਜਿਹੜੇ ਨੇ ਉਹ ਵੀ ਇਹ ਯੂਟਿਊਬ ਤੇ ਦੇਖਦੇ ਨੇ ਆਪਣੇ ਰੋਲ ਮਾਡਲਸ ਨੂੰ ਵੀ, ਕੋਲਬੈਕ ਤਾਂ ਕਦੀ ਦੇਖਿਆ ਸੁਣਿਆ ਨੀ ਉਹਨਾਂ ਨੂੰ, ਉਹ ਫਿਰ ਉਹਨਾਂ ਦੇ ਹਰ ਚੀਜ਼ ਨੂੰ ਦੇਖਦੇ ਨੇ, ਉਹਨਾਂ ਦੇ ਉਹ ਫਿਰ ਅਡੋਪਟ ਸਿਰਫ ਗਾਇਕੀ ਨਹੀਂ ਕਰਦੇ ਵੀ ਗਾਇਕੀ ਆਵੇ ਨਾ ਆਵੇ ਬਾਕੀ ਚੀਜ਼ਾਂ ਬਹੁਤ ਸਾਰੀਆਂ ਆ ਜਾਣ ਸਾਡੇ ਅੰਦਰ, ਉਹ ਅਜੇ ਗਾਣਾ ਚੱਲਣਾ ਹੁੰਦਾ, ਅਜੇ ਚੱਲਿਆ ਵੀ ਨਹੀਂ ਹੁੰਦਾ, ਮਤਲਬ ਅਜੇ ਅਪਲੋਡ ਕਰਨਾ ਹੁੰਦਾ, ਪਹਿਲਾਂ ਚਾਰ ਬਾਉਂਸਰ ਵੀ ਆਰਡਰ ਕਰ ਲੈਂਦੇ ਨੇ ਵੀ ਭਾਈ ਕੱਲ ਨੂੰ ਗਾਣਾ ਹਿੱਟ ਹੋ ਗਿਆ ਤੇ ਨਾਲ ਪ੍ਰੋਗਰਾਮਾਂ ਤੇ ਜਾਣਾ ਪਊਗਾ, ਪ੍ਰੋਗਰਾਮਾਂ ਤੇ ਜਾਣਾ ਪਊਗਾ, ਸਿਕਿਉਰਿਟੀ ਵੀ ਨਾਲ ਚਾਹੀਦੀ ਹੈ। ਉਹ ਨਾਲ ਬਾਉਂਸਰ ਦਾ ਰਿਆਜ਼ ਵੀ ਕਰਦੇ ਨੇ ਵੀ ਮੈਂ ਬਾਜ਼ਾਰ ਜਾਣਾ, ਤੂੰ ਦੋ ਜਣੇ ਨੇ ਇੱਧਰ ਉਤਰਨਾ, ਇੱਕ ਨੇ ਪਿੱਛੇ ਉਤਰਨਾ, ਤੇ ਤੂੰ ਕਰਾਊਡ ਨੂੰ ਇੱਧਰ ਨੂੰ ਅੱਗੇ ਨੂੰ ਧੱਕਣਾ, ਤੂੰ ਪਿੱਛੇ ਨੂੰ ਧੱਕਣਾ, ਉਹ ਬੜੀ ਪ੍ਰੈਕਟਿਸ ਕਰਦੇ ਨੇ ਇਹਨਾਂ ਚੀਜ਼ਾਂ ਦੀ। ਸੋ ਇਹ ਜਿਹੜਾ ਹੁਣ ਮੈਂ ਦੱਸ ਰਿਹਾ ਸੀ ਤੁਹਾਨੂੰ ਕਿ ਇਹ ਪੂਰੀ ਦੁਨੀਆਂ ਦੀ ਇੱਕ ਪ੍ਰੋਬਲਮ ਹੈ, ਕਿਸੇ ਸ਼ੇਪ ਚ ਕਿਤੇ ਕਿਸੇ ਸ਼ੇਪ ਚ, ਜਿਹਦੇ ਕੋਲ ਪੈਸੇ ਆ ਜਾਣਗੇ, ਜਿਹਦੇ ਕੋਲ ਸ਼ੋਹਰਤ ਆ ਜਾਏਗੀ, ਕਹਿੰਦੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਤੇ ਫਿਰ ਇਹ ਚੀਜ਼ਾਂ ਤਾਂ ਆਉਂਦੀਆਂ ਪੈਕੇਜ ਵਿੱਚ ਹੀ ਨਾਲ ਆਉਂਦੀਆਂ।
ਉਹ ਬੰਦਾ ਚੌਂਕ ਚ ਖੜਾ ਲਲਕਾਰੇ ਮਾਰੇ, ਉਹ ਕਹਿੰਦੇ ਗੱਲ ਕੀ ਹੋਈ, ਕਹਿੰਦਾ ਮੇਰੇ ਨਾਲ ਦੇ ਸ਼ਰਾਬ ਲੈਣ ਗਏ। ਉਹ ਗੱਲ ਉੱਥੇ ਹੀ ਆ ਜਾਂਦੀ ਆ। ਤੇ ਕਿਉਂਕਿ ਭਾਜੀ ਮੈਂ ਜਾਂਦੀ ਵਾਰ ਦਾ ਸੁਨੇਹਾ ਤੁਹਾਡੇ ਤੋਂ ਲੈਣਾ ਚਾਹੁੰਦਾ, ਦੱਸੋ ਥੋੜਾ ਜਿਹਾ ਕਿਹੜੀਆਂ ਘਾਟਾਂ ਨੇ ਸਿਸਟਮ ਚ, ਸੋਸਾਇਟੀ ਚ, ਪੰਜਾਬ ਚ, ਜਿਹੜੀਆਂ ਚਾਹੁੰਦੇ ਹੋ ਤੁਸੀਂ ਵੀ ਇਹ ਰੱਬ ਸਬੱਬੀ ਦੂਰ ਹੋਣ, ਪੰਜਾਬ ਸੋਹਣਾ ਸੁਖੀ ਵਸੇ।
ਦੇਖੋ ਜੀ, ਪੰਜਾਬ ਦੇ ਵਿੱਚ ਪਿਛਲੇ 10-15 ਸਾਲਾਂ ਦੇ ਵਿੱਚ ਵਿਕਾਸ ਤਾਂ ਬਹੁਤ ਹੋਇਆ, ਪਰ ਉਹ ਵਿਕਾਸ 2-3 ਪਰਿਵਾਰਾਂ ਦਾ ਹੀ ਹੋਇਆ ਜੀ, ਤੇ ਜੇ ਸਾਰੇ ਪੰਜਾਬ ਦਾ ਹੋ ਜਾਂਦਾ ਤੇ ਫਿਰ ਸ਼ਾਇਦ ਇੱਥੋਂ ਤੱਕ ਨੌਬਤ ਹੀ ਨਾ ਆਉਂਦੀ। ਸੋ ਕੱਲਾ ਭਾਜੀ ਤੁਸੀਂ ਕਹੋ ਵੀ ਸੜਕਾਂ ਬਣ ਗਈਆਂ, ਪੁਲ ਬਣ ਗਏ, ਗਟਰ ਬਣ ਗਏ, ਉਹ ਗੱਲ ਠੀਕ ਨਹੀਂ, ਉਹਦੇ ਵਿੱਚ ਕੀ ਰੁੜ ਗਿਆ ਦੇਖਣ ਵਾਲੀ ਗੱਲ ਹੈ। ਸੋ ਇਸ ਵੇਲੇ ਮੈਨੂੰ ਲੱਗਦਾ ਕਿ ਪੰਜਾਬੀਆਂ ਦੇ ਵਿੱਚ ਦੋ ਚੀਜ਼ਾਂ ਜਿਹੜੀ ਬੜੀ ਜ਼ਰੂਰੀ ਹੈ, ਸਾਨੂੰ ਸਾਡਾ ਮੋਰਾਲ ਡਿੱਗ ਪਿਆ ਕਿਸਾਨ ਦਾ, ਅੱਜ ਕਿਸਾਨ ਮੋਰਲੀ ਬੜਾ ਮਰ ਗਿਆ, ਫਿਜ਼ੀਕਲੀ ਤਾਂ ਕੋਈ ਦੋ ਖੁਦਕੁਸ਼ੀ ਕਰਦੇ ਨੇ ਦਿਹਾੜੀ 'ਚ, ਕੋਈ 3 ਕਰਦੇ ਨੇ, ਜਿਹੜੀ ਕਿ ਸਾਡੇ ਵਾਸਤੇ ਬੜੇ ਕਲੰਕ ਵਾਲੀ ਗੱਲ ਹੈ, ਪਰ ਮੋਰਾਲ ਬੜਾ ਗਿਰ ਗਿਆ, ਬੰਦਾ ਅੱਜ ਖੇਤੀ ਨੂੰ ਕੰਮ ਹੀ ਨਹੀਂ ਸਮਝ ਰਿਹਾ, ਕਿਸਾਨ ਕਿਸੇ ਨੂੰ ਦੱਸਣ ਲੱਗਾ ਸ਼ਰਮ ਮਹਿਸੂਸ ਕਰਦਾ ਕਿ ਮੈਂ ਕਿਸਾਨ ਹਾਂ। ਸੋ ਇੱਕ ਤਾਂ ਮੈਨੂੰ ਲੱਗਦਾ ਕਿ ਕਿਉਂਕਿ ਅਸੀਂ ਖੇਤੀਬਾੜੀ ਵਾਲਾ ਸੂਬਾ ਵਾਂ, ਅੱਜ ਸਾਡੇ ਸਿੱਖਿਆ ਸਾਡੇ ਖੇਤੀਬਾੜੀ ਮੰਤਰੀ ਦਾ ਬਿਆਨ ਆ ਰਿਹਾ ਹੈ ਕਿ ਖੇਤੀਬਾੜੀ ਜਿਹੜੀ ਹੈ ਲਾਹੇਵੰਦ ਧੰਦਾ ਨਹੀਂ ਰਿਹਾ, ਇਹ ਬੜਾ ਅਫਸੋਸ ਵਾਲਾ ਬਿਆਨ ਹੈ, ਅਫਸੋਸ ਵਾਲਾ ਬਿਆਨ ਕਿ ਅਸੀਂ ਐਡਮਿਟ ਕਰ ਰਹੇ ਹਾਂ। ਫਿਰ ਅਸੀਂ ਫਿਰ 10 ਸਾਲਾਂ ਜਿਹਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੀ ਕੀਤਾ, ਉਹ ਗੱਲ ਤਾਂ ਉਹਦੇ ਕਰਨ ਦੀ ਲੋੜ ਹੈ। ਸੋ ਮੈਨੂੰ ਲੱਗਦਾ ਸੀ ਸਭ ਤੋਂ ਪਹਿਲਾਂ ਖੇਤੀਬਾੜੀ ਨੂੰ ਬਚਾਉਣਾ ਚਾਹੀਦਾ ਪੰਜਾਬ ਦੇ ਵਿੱਚ, ਜੇ ਪੰਜਾਬ 'ਚ ਖੇਤੀਬਾੜੀ ਨਹੀਂ ਬਚੇਗੀ ਤੇ ਫਿਰ ਪੰਜਾਬ ਪੰਜਾਬ ਨਹੀਂ ਰਹੇਗਾ। ਸਾਡਾ ਅਸਲੀ ਕਲਚਰ ਤਾਂ ਐਗਰੀਕਲਚਰ ਹੀ ਆ, ਉਹਦੇ ਵਿੱਚੋਂ ਹੀ ਭੰਗੜਾ ਨਿਕਲਿਆ, ਵਿਸਾਖੀ ਤੇ ਅਸੀਂ ਭੰਗੜਾ ਪਾਉਣਾ ਸ਼ੁਰੂ ਕਰਦੇ ਹਾਂ, ਐਗਰੀਕਲਚਰ ਦੇ ਵਿੱਚੋਂ ਸਾਡਾ ਕਲਚਰ ਨਿਕਲਦਾ, ਉਹ ਗੀਤ ਜਿਹੜੇ ਅਸੀਂ ਜੱਗਾ ਜਿੰਦੂਆ ਛੱਲਾ ਜੋ ਵੀ ਅਸੀਂ ਗਾਉਂਦੇ ਹਾਂ, ਇਹ ਖੇਤਾਂ ਹਾਂ ਇਹ ਖੇਤਾਂ ਦੇ ਵਿੱਚ ਹਲ ਵਾਹੁੰਦੇ ਵਾਹੁੰਦੇ ਗਾਏ ਕਿਸਾਨਾਂ ਨੇ, ਉੱਥੋਂ ਪਾਪੂਲਰ ਹੋਏ ਨੇ। ਸੋ ਐਗਰੀਕਲਚਰ ਗਿਆ ਤੇ ਸਾਡਾ ਕਲਚਰ ਵੀ ਗਿਆ, ਤੇ ਉਸ ਤੋਂ ਬਾਅਦ ਯੂਥ ਨੂੰ ਦਿਸ਼ਾ ਦੇਣ ਦੀ ਲੋੜ ਹੈ, ਦਿਸ਼ਾ ਦੇਵਾਂਗੇ ਤੇ ਦਸ਼ਾ ਵੀ ਸੁਧਰ ਜਾਏਗੀ ਉਹਨਾਂ ਦੀ। ਜਿੰਨਾ ਚੰਗਾ ਬ੍ਰੇਨ ਹੈ ਉਹ ਕਿਸੇ ਨਾ ਕਿਸੇ ਤਰੀਕੇ ਵਿਚਾਰਾ ਬਾਹਰ ਆ ਕੇ ਸੈਟਲ ਹੋਣਾ ਚਾਹੁੰਦਾ, ਉਹਨੂੰ ਪਤਾ ਉੱਥੇ ਰੁਜ਼ਗਾਰ ਨਹੀਂ ਹੈਗਾ, ਆਈਲੈਟਸ ਕਰਕੇ ਬਾਹਰ ਆਉਂਦੇ ਨੇ ਮੁੰਡੇ, ਆਪਣੇ ਪਰਿਵਾਰ ਪਾਲਣੇ ਨੇ ਉਹਨਾਂ ਨੇ, ਇੱਥੇ ਆ ਕੇ ਨੌਕਰੀਆਂ ਵੀ ਕਰਦੇ ਨੇ, ਪੜ੍ਹਦੇ ਵੀ ਨੇ, ਇੱਦਾਂ ਹੀ ਬ੍ਰੇਨ ਜਿਹੜਾ ਚੰਗਾ ਬ੍ਰੇਨ ਹੈ ਬ੍ਰੇਨ ਡਰੇਨ ਹੋ ਰਿਹਾ, ਕੋਈ ਬੰਗਲੌਰ ਨੌਕਰੀ ਕਰਦਾ, ਕੋਈ ਗੁੜਗਾਉਂ ਜਾ ਕੇ ਕਾਰਪੋਰੇਟ 'ਚ ਨੌਕਰੀ ਕਰ ਰਿਹਾ। ਬੱਚਿਆਂ ਲਈ ਰੁਜ਼ਗਾਰ ਪੰਜਾਬ 'ਚ ਪੈਦਾ ਕਰੋ ਇੰਨਾ ਜ਼ਿਆਦਾ ਕਿ ਬੱਚੇ ਆਪਣੇ ਮਾਂ ਪਿਓ ਕੋਲ ਰਹਿ ਕੇ ਆਪਣੇ ਪੰਜਾਬ 'ਚ ਰਹਿ ਕੇ ਹੀ ਤਰੱਕੀ ਕਰਨ, ਤਾਂ ਹੀ ਪੰਜਾਬ ਤਰੱਕੀ ਕਰੇਗਾ। ਸੋ ਬੜੇ ਇਸ਼ੂਜ਼ ਨੇ ਜੀ। ਲਾਸਟ ਗੱਲ ਕਰਾਂਗਾ ਕਿ ਜਿਹੜਾ ਸਾਡੇ ਟ੍ਰੈਫਿਕ ਸਿਸਟਮ ਐਡਾ ਗੰਦਾ ਹੈ, ਜਿਹੜੇ ਰੋਡ ਸਾਈਡ ਸੇਫਟੀ ਬਿਲਕੁਲ ਨਹੀਂ ਹੈ, ਉਹਦੇ 'ਚ ਅਜਾਈ ਮੌਤਾਂ ਹੋ ਰਹੀਆਂ, ਇੱਕ ਬੇਵਕੂਫ ਬੰਦਾ ਉਸ ਬੇਵਕੂਫ ਕਰਕੇ 10-10 ਬੰਦੇ ਸੜਕ ਦੇ ਉੱਤੇ ਇੱਕ ਐਕਸੀਡੈਂਟ ਦੇ ਵਿੱਚ, ਇੱਕ ਬੇਵਕੂਫ ਦੀ ਬੇਵਕੂਫੀ ਕਰਕੇ ਚੰਗੇ ਭਲੇ ਪਰਿਵਾਰ ਉੱਜੜ ਜਾਂਦੇ ਨੇ। ਸੋ ਰੋਡ ਸੇਫਟੀ ਤੇ ਬੜਾ ਕੰਮ ਹੋਣ ਵਾਲਾ ਜੀ
ਪੰਜਾਬ, ਵੈਸੇ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ, ਕਿਉਂਕਿ ਇਹ ਉਹੀ ਲੋਕ ਨੇ ਜਿਹੜੇ ਬਾਹਰਲੇ ਮੁਲਕਾਂ ਜਾ ਕੇ ਹੋਰ ਤਰ੍ਹਾਂ ਦੇ ਨੇ, ਉਸ ਮੁਲਕ 'ਚੋਂ ਕਹਿੰਦੇ ਹੁੰਦੇ ਆ ਨਾ ਆਪਣਾ ਘਰ ਹੱਗ ਹੱਗ ਭਰ ਬਗਾਨਾ ਘਰ ਥੁੱਕ ਦਾ ਵੀ ਡਰ। ਜਦੋਂ ਇਹ ਬਾਹਰਲੇ ਮੁਲਕਾਂ 'ਚ ਆਉਂਦੇ ਆ ਤਾਂ ਫਿਰ ਉਹੀ ਲੋਕ ਮੇਰਾ ਖਿਆਲ ਬਹੁਤ ਵਧੀਆ ਢੰਗ ਨਾਲ ਜਿਉਂਦੇ ਆ।
ਸਿੰਪਲ ਮਿਸਾਲ ਹੈ ਭਾਜੀ, ਜਦੋਂ ਪੰਜਾਬ ਤੋਂ ਤੁਰਦੇ ਆ ਨਾ ਚੰਡੀਗੜ੍ਹ ਵੱਲ ਨੂੰ, ਤੇ ਜਦੋਂ ਬਲੌਂਗੀ ਵਾਲਾ ਟੱਪ ਜਾਂਦੇ ਨਾਕਾ ਅੱਗੇ ਵੇਰਕਾ ਆਉਣ ਲੱਗਦਾ, ਜਦੋਂ ਨਾਲ ਬੈਲਟਾਂ ਲਾ ਲਓ ਬੈਲਟਾਂ ਲਾ ਲਓ ਚੰਡੀਗੜ੍ਹ ਆ ਗਿਆ ਚੰਡੀਗੜ੍ਹ ਆ ਗਿਆ, ਬੈਲਟ ਤਾਂ ਗੱਡੀ 'ਚ ਪਹਿਲਾਂ ਵੀ ਪਈ ਸੀ, ਉਦੋਂ ਕਿਉਂ ਨਹੀਂ ਲਾਈ, ਇਹ ਵੇਰਕਾ ਟੱਪ ਕੇ, ਕਿਉਂਕਿ ਪਤਾ ਵੀ ਇੱਥੇ ਤੱਕ ਟੈਲੀਫੋਨ ਚੱਲ ਜਾਣੇ, ਕੌਂਸਲਰ ਨੇ ਫੋਨ ਕਰਨਾ,
ਤੇ ਛੱਡ ਦੇਣਾ ਪੁਲਿਸ ਵਾਲੇ ਨੇ ਪਤਾ ਹੁਣ ਚੰਡੀਗੜ੍ਹ ਐਂਟਰ ਕਰ ਗਏ ਤੇ ਇਹ ਤਾਂ ਭਾਈ ਐਮ ਐਲ ਏ ਦਾ ਵੀ ਨੀ ਸੁਣਦੇ ਨਾਲ ਹੀ ਬੈਲਟਾਂ ਲਾ ਲਓ ਆ ਜਾਂਦਾ
ਬੈਲਟਾਂ ਪੰਜਾਬ ਚ ਵੀ ਲਾ ਲੈਣੀਆਂ ਉਹਨਾਂ ਨੇ ਜੇ ਪੰਜਾਬ ਦੇ ਐਮ ਐਲ ਏ ਨਾ ਸੁਣਨ
ਸੋ ਸਿਸਟਮ ਸੋਸਾਇਟੀ ਨਿਜ਼ਾਮ ਜਾਂਦੀ ਵਾਰ ਦਾ ਸੁਨੇਹਾ ਗੁਰਪ੍ਰੀਤ ਉਹਨਾਂ ਦਾ ਇਹੀ ਹੈ ਜੀ ਤੇ ਮੈਂ ਵਿਦਾ ਲੈਣੀ ਚਾਹੁੰਦਾ ਆਪਣੇ ਫੇਸਬੁੱਕ ਦੇ ਸਰੋਤਿਆਂ ਤੋਂ ਇਹ ਇੰਟਰਵਿਊ ਅਸੀਂ ਆਪਣੇ ਰੇਡੀਓ ਪ੍ਰੋਗਰਾਮ ਦੌਰਾਨ ਵੀ ਚਲਾਉਣ ਦੀ ਕੋਸ਼ਿਸ਼ ਕਰਾਂਗੇ ਨਹੀਂ ਜੀ ਮਾਫ਼ੀ ਚਾਹੁੰਦੇ ਹਾਂ ਸੁਨੇਹੇ ਜ਼ਰੂਰ ਅਸੀਂ ਪੜ੍ਹ ਦਿੱਤੇ ਆ ਉਹ ਕਹਿੰਦੇ ਆ ਜੀ ਘੁੱਗੀ ਭਾਅ ਜੀ ਨੂੰ ਇਹ ਜ਼ਰੂਰ ਪੁੱਛੋ ਵੀ ਆਮ ਆਦਮੀ ਪਾਰਟੀ ਕੋਲ ਕੀ ਜਾਦੂ ਦੀ ਛੜੀ ਆ ਜਿਹਦੇ ਨਾਲ ਸਾਰਾ ਕੁਛ ਠੀਕ ਹੋ ਜਾਊਗਾ ਬਸ ਇਹੀ ਸਵਾਲ ਜੀ ਇਸ ਤੋਂ ਬਾਅਦ ਅਸੀਂ ਸਵਾਲ ਨਹੀਂ ਲੈ ਸਕਾਂਗੇ
ਬਿਲਕੁਲ ਜੀ ਜਾਦੂ ਦੀ ਛੜੀ ਤੁਹਾਡੀ ਸਟਰੈਂਥ ਹੈ ਕਿਉਂਕਿ ਜਿਹੜੇ ਪਹਿਲੇ ਤੁਹਾਡੇ ਜਿਹੜੇ ਲੀਡਰ ਨੇ ਜਾਂ ਪਾਰਟੀਆਂ ਨੇ ਤੁਹਾਨੂੰ ਆਨਸਰੇਬਲ ਨਹੀਂ ਅਸੀਂ ਸਾਰੇ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤੁਸੀਂ ਸਾਨੂੰ ਆਨਸਰੇਬਲ ਅਸੀਂ ਤੁਹਾਨੂੰ ਆਨਸਰੇਬਲ ਕਹਿਣ ਦਾ ਮਤਲਬ ਹੈ ਜੀ ਜਦੋਂ ਤੁਸੀਂ ਇੱਕ ਗੱਲ ਦੀ ਜ਼ਿੰਮੇਵਾਰੀ ਨਹੀਂ ਲੈ ਰਹੇ ਤੇ ਜਾਦੂ ਦੀ ਛੜੀ ਭਾਜੀ ਦੇਖੋ ਇੱਕ ਹੁੰਦਾ ਜਿਹੜਾ ਲੀਡਰ ਤੁਹਾਨੂੰ ਆ ਕੇ ਕਹਿੰਦੇ ਨਾ ਜਿੱਦਾਂ ਹੁਣੇ ਇੱਕ ਲੀਡਰ ਇਹਨਾਂ ਦਾ ਆਇਆ ਉੱਥੇ ਬਟਾਲੇ ਮੈਂ ਨਾਂ ਨਹੀਂ ਲੈਂਦਾ ਉਹ ਲੋਕਾਂ ਨੂੰ ਲਾਰੇ ਕੀ ਲਾ ਰਿਹਾ ਉਹਦੀ ਵੀਡੀਓ ਤੁਸੀਂ ਦੇਖ ਲਈ ਹੋਣੀ ਹੈ ਕਹਿੰਦਾ ਜਦੋਂ ਸਾਡੀ ਪਾਰਟੀ ਹੋਂਦ ਵਿੱਚ ਆਜੂਗੀ ਅਸੀਂ ਜਿੱਤ ਜਾਵਾਂਗੇ ਤੇ ਅਸੀਂ ਚਾਰ ਇਨੋਵਾ ਲਿਆ ਕੇ ਖੜੀਆਂ ਕਰ ਦਿਆਂਗੇ ਜਦੋਂ ਗਰੀਬ ਬੰਦੇ ਦੀ ਬਰਾਤ ਜਾਣੀ ਹੋਊਗੀ ਕਹਿੰਦਾ ਸਾਡੀ ਕਾਰ ਜਾਊਗੀ ਬਰਾਤ ਲੈ ਕੇ ਫਿਰ ਕਹਿੰਦਾ ਜਦੋਂ ਸਾਡੇ ਮੁੰਡਾ ਹੋਊਗਾ ਤੁਹਾਡੇ ਕਿਸੇ ਦੇ ਘਰ ਸਾਡੇ ਐਮ ਐਲ ਏ ਸਾਹਿਬ ਉਹਨੂੰ ਆ ਕੇ ਤੜਾਗੀ ਬੰਨਿਆ ਕਰਨਗੇ ਫਿਰ ਉਸ ਤੋਂ ਬਾਅਦ ਏਦਾਂ ਦੀ ਮਤਲਬ ਫੁੱਲਾਂ ਦੀ ਵਰਖਾ ਵੀ ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ ਮਤਲਬ ਹਨੀਮੂਨ ਤੱਕ ਦਾ ਪੈਕੇਜ ਦੇ ਰਹੇ ਨੇ ਲੀਡਰ ਸਾਹਿਬ ਤੇ ਹੁਣ ਦੱਸੋ ਇਹ ਲੋਕਾਂ ਨੂੰ ਇਹਨਾਂ ਲਾਰਿਆਂ ਦੀ ਲੋੜ ਹੈ ਹੁਣ ਜਾਦੂ ਦੀ ਛੜੀ ਤੇ ਉਹ ਮੈਂ ਜਿਹੜੀ ਜਾਦੂ ਦੀ ਛੜੀ ਇਹਨਾਂ ਨੇ ਪੁੱਛੀ ਹੈ ਉਹ ਭਾਜੀ ਤੁਹਾਡੇ ਕੋਲ ਨੈੱਟ ਹੈਗਾ ਗੂਗਲ ਹੈਗੀ ਹੈ ਤੁਹਾਡੇ ਕੋਲ ਉਹ ਸਾਰਿਆਂ ਕੋਲ ਹੀ ਅੱਜ ਕੱਲ੍ਹ ਤੇ ਹੁਣੇ ਗੂਗਲ ਕਰਿਓ ਦਿੱਲੀ ਦੇ ਵਿੱਚ ਸਕੂਲਾਂ ਦਾ ਹਾਲ ਦੇਖਿਓ ਅੱਜ ਮਤਲਬ ਜੇ ਮਾਡਰਨ ਸਕੂਲਾਂ ਤੋਂ ਮਾਡਲ ਸਕੂਲਾਂ ਤੋਂ ਉੱਪਰ ਨਾ ਹੋਵੇ ਜੇ ਮੁਹੱਲਾ ਕਲੀਨਿਕ ਦੇ ਵਿੱਚ ਦੁਨੀਆਂ ਭਰ ਦੇ ਟੈਸਟ ਨਾ ਹੁੰਦੇ ਹੋਣ ਔਰ ਫ੍ਰੀ ਨਾ ਹੁੰਦੇ ਹੋਣ ਦਿੱਲੀ ਦੇ ਵਿੱਚ ਫ੍ਰੀ ਮੈਡੀਕੇਸ਼ਨ ਨਾ ਹੋ ਰਹੀ ਹੋਵੇ ਲੋਕਾਂ ਦੀ ਦਿੱਲੀ ਦੇ ਵਿੱਚ ਪੋਲਿਊਸ਼ਨ ਤੇ ਕੰਮ ਨਾ ਕੀਤਾ ਗਿਆ ਹੋਵੇ ਦਿੱਲੀ 'ਚ ਜਿਹੜੇ ਪੁਲ ਦਾ ਬਜਟ 300 ਕਰੋੜ ਸੈਂਕਸ਼ਨ ਹੋਇਆ ਹੋਇਆ ਸੀ ਜੇ ਉਹਨੂੰ 160 ਕਰੋੜ 'ਚ ਪੂਰਾ ਨਾ ਕਰ ਲਿਆ ਗਿਆ ਹੋਵੇ ਅੱਜ ਕੱਲ੍ਹ ਗੂਗਲ 'ਤੇ ਸਾਰਾ ਕੁਛ ਹੈਗਾ ਅਤੇ ਫਿਰ ਤਾਂ ਬਾਕੀ ਸਾਡੇ ਕੋਈ ਜਾਦੂ ਦੀ ਛੜੀ ਨਹੀਂ ਪਰ ਜੇ ਤੁਹਾਡੀ ਤਸੱਲੀ ਹੋ ਜਾਏ ਕਿ ਦਿੱਲੀ ਸਰਕਾਰ ਵਾਕਈ ਲੋਕ ਖੇਤਰ ਵਿੱਚ ਕੰਮ ਕਰ ਰਹੀ ਹੈ ਲੋਕਾਂ ਨੂੰ ਅੱਧੇ ਰੇਟ 'ਤੇ ਬਿਜਲੀ ਕਮਿਟ ਕੀਤੀ ਸੀ ਮਿਲ ਗਈ ਹੈ ਲੋਕਾਂ ਨੂੰ ਪਾਣੀ ਕਿਹਾ ਸੀ ਹਰ ਘਰ ਨੂੰ ਮਿਲੇਗਾ ਮੁਫ਼ਤ ਪਾਣੀ ਮਿਲ ਗਿਆ ਅਤੇ ਜੇ ਚੀਜ਼ਾਂ ਤੁਹਾਨੂੰ ਨੈੱਟ 'ਤੇ ਲੱਭ ਜਾਣ ਜਾਂ ਦਿੱਲੀ ਲੋਕਾਂ ਨੂੰ ਫੋਨ ਕਰਕੇ ਪੁੱਛ ਲਓ ਕਿ ਵਾਕਈ ਇਹ ਝੂਠ ਹੈ ਕਿ ਸੱਚ ਹੈ ਅਤੇ ਜੇ ਸੱਚ ਹੋਵੇ ਫਿਰ ਸਮਝੋ ਜਾਦੂ ਦੀ ਛੜੀ ਸਾਡੇ ਕੋਲ ਹੈਗੀ ਹੈ
ਜੀ ਬਹੁਤ ਬਹੁਤ ਮਿਹਰਬਾਨੀ ਦੋਨਾਂ ਮਹਿਮਾਨਾਂ ਦੀ ਮੈਂ ਦੇਖ ਰਿਹਾ ਸਕਰੀਨ 'ਤੇ ਅਨੇਕਾਂ ਸੁਨੇਹਾ ਆ ਓਂਕਾਰਜੋਤ ਹਰਜੀਤ ਰਿੱਕੀ ਸੰਧੂ ਸੁਗੰਧਾ ਇਹ ਸਭ ਨੇ ਪਿਆਰ ਭੇਜਿਆ ਜੀ ਤੁਹਾਨੂੰ ਦੋਨਾਂ ਮਹਿਮਾਨਾਂ ਨੂੰ
ਬਹੁਤ ਮਿਹਰਬਾਨੀ
ਜੀ ਨਾਲ ਹੀ ਐਸ ਪੀ ਐਸ ਰੇਡੀਓ ਦੀ ਇਸ ਇੰਟਰਵਿਊ ਨੂੰ ਅਸੀਂ ਇੱਥੇ ਖਤਮ ਕਰਦੇ ਹਾਂ ਤੁਸੀਂ ਸਟੂਡੀਓ ਆਏ ਮੈਨੂੰ ਬੜਾ ਚੰਗਾ ਲੱਗਿਆ ਅਤੇ ਮੁੜ ਮੁੜ ਆਇਓ
ਬਹੁਤ ਮਿਹਰਬਾਨੀ ਭਾਜੀ ਜ਼ਰੂਰ ਆਵਾਂਗੇ ਜੀ ਥੈਂਕ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ
SBS
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 Radio